ਸਤਨਾਮ ਧੰਨਵਾਖੇ ਗੁਰੂ ਸਾਹਿਬ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਆਗਮਨ ਪੁਰਬ ਆਪ ਜੀ ਮਨਾ ਰਹੇ ਹੋ। ਅੰਮ੍ਰਿਤ ਬਚਨਾਂ ਦਾ ਕੀਰਤਨ ਭਾਈ ਸਾਹਿਬ ਜੀ ਹੁਣੀ ਸਾਨੂੰ ਸਰਵਣ ਕਰਾ ਕੇ ਗਏ ਨੇ, ਜੋ ਗੁਰਮੁਖ ਪਿਆਰਿਆਂ ਨੇ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚੋਂ ਹੀ ਵਿਚਾਰ ਕਰਨ ਵਾਸਤੇ ਇੱਕ ਤੁਕ ਸਾਨੂੰ ਵਿਸ਼ੇ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਆਓ ਇਸ ਅੰਮ੍ਰਿਤ ਬਚਨ ਨੂੰ ਬਖਸ਼ੇ ਹੋਏ ਸਮੇਂ ਵਿੱਚ ਰਹਿ ਕੇ ਆਪਾਂ ਵਿਚਾਰ ਸਕੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਰਥ ਦੇ ਮਾਰਗ 'ਤੇ ਚੱਲਣ ਵਾਲੇ ਜਿਹੜੇ ਭਾਗਾਂ ਵਾਲੇ ਨੇ, ਉਹਨਾਂ ਨੂੰ ਧਰਮ ਗ੍ਰੰਥਾਂ ਵਿੱਚ ਔਰ ਖਾਸ ਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੱਖ ਵੱਖ ਨਾਵਾਂ ਦੇ ਨਾਲ ਸੰਬੋਧਨ ਕੀਤਾ ਹੈ। ਧਰਮ ਨੂੰ ਕਮਾਉਣ ਵਾਲਿਆਂ ਲਈ ਸ਼ਬਦ ਬਾਣੀ ਵਿੱਚ ਭਗਤ ਵੀ ਆਇਆ, ਪਰਮਾਰਥ ਦੇ ਮਾਰਗ 'ਤੇ ਚੱਲਣ ਵਾਲਿਆਂ ਲਈ ਸ਼ਬਦ ਸੰਤ ਵੀ ਆਇਆ। ਉਸ ਪ੍ਰਭੂ ਦੇ ਘਰ ਤੱਕ ਪਹੁੰਚਣ ਵਾਲਿਆਂ ਨੂੰ ਆਪਾਂ ਸਾਧੂ ਜਾਂ ਸਾਧ ਸ਼ਬਦ ਨਾਲ ਵੀ ਪੁਕਾਰਨੇ ਹਾਂ। ਉਸ ਤੋਂ ਅੱਗੇ ਅਸੀਂ ਗੁਰਮੁਖ ਸ਼ਬਦ ਵਰਤਨੇ ਹਾਂ, ਬ੍ਰਹਮ ਗਿਆਨੀ ਸ਼ਬਦ ਵਰਤਨੇ ਹਾਂ। ਇਸੇ ਦੇ ਨਾਲ ਅਸੀਂ ਦੋ ਸ਼ਬਦ ਵਰਤਨੇ ਹਾਂ, ਸਿੱਖ ਔਰ ਗੁਰ ਸਿੱਖ। ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਇਹਦੇ ਅਰਥ ਕਰਨੇ ਮੈਂ ਚਾਹੁੰਦਾ। ਸਭ ਤੋਂ ਪਹਿਲੀ ਬੇਨਤੀ ਇਹ ਕਿ ਕੇਵਲ ਕਿਸੇ ਦੇ ਨਾਮ ਨਾਲ ਸ਼ਬਦ ਜੋੜ ਲੈਣਾ, ਇੱਥੋਂ ਤੱਕ ਬਾਤ ਨਹੀਂ ਬਣਦੀ। ਜਿਤਨੀ ਦੇਰ ਤੱਕ ਉਹਦੇ ਨਾਮ ਦੇ ਪਿੱਛੇ ਕਮਾਈ, ਉਸ ਦੇ ਨਾਮ ਦੇ ਪਿੱਛੇ ਜਿਹੜੇ ਗੁਣ ਨੇ, ਉਹ ਗੁਣ ਬੰਦਾ ਆਪਣੇ ਵਿੱਚ ਜੇ ਧਾਰਨ ਨਾ ਕਰੇ। ਹੁਣ ਭਗਤ ਦੇ ਲੱਛਣ ਕੀ ਨੇ? ਆਪਾਂ ਸਾਰੇ ਸ਼ਬਦ ਵਰਤਨੇ ਹਾਂ, ਇਹ ਬੰਦਾ ਬੜਾ ਭਗਤ ਹੈ ਜੀ। ਭਗਤ ਦਾ ਅਰਥ ਕੇਵਲ ਜਿਹੜਾ ਘੱਟ ਬੋਲਦਾ ਉਹਦਾ ਨਾਂ ਭਗਤ ਨਹੀਂ। ਜਿਸ ਬੰਦੇ ਨੂੰ ਦੁਨੀਆ ਦੀ ਕੋਈ ਸੁੱਧ ਬੁੱਧ ਨਹੀਂ, ਉਸ ਦਾ ਨਾਮ ਭਗਤ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਫਰੀਦ ਜੀ ਨੇ ਭਗਤ ਦੇ ਤਿੰਨ ਲਕਸ਼ਣ ਦੱਸੇ ਨੇ। ਉਹ ਤਿੰਨ ਲਕਸ਼ਣ ਭਗਤ ਦੇ ਕਿਹੜੇ ਨੇ? ਸਭ ਤੋਂ ਪਹਿਲੀ ਗੱਲ ਕਿ ਭਗਤ ਅੱਤ ਦਾ ਸੂਝਵਾਨ ਹੈ, ਪਰ ਦੁਨੀਆ ਦੇ ਵਿੱਚ ਕਦੀ ਆਪਣੇ ਅੰਦਰ ਦੀ ਸੂਝਵਾਨਤਾ ਦਾ ਹੰਕਾਰ ਨਹੀਂ ਕਰਦਾ। ਉਹ ਸੰਸਾਰ ਵਿੱਚ ਰਹਿੰਦਾ ਕੇਵਲ ਇੱਕ ਇਆਣਿਆਂ ਦੀ ਤਰ੍ਹਾਂ, ਇੱਕ ਭੋਲਿਆਂ ਦੀ ਤਰ੍ਹਾਂ। ਦੇਖੋ ਭਗਤ ਕੌਣ ਹੈ? ਉਹਦੇ ਕੋਲ ਸੂਝ ਬਹੁਤ ਹੈ, ਉਹਦੇ ਕੋਲ ਲਿਆਕਤ ਬਹੁਤ ਹੈ, ਮਤ ਬਹੁਤ ਉੱਚੀ ਹੈ, ਪਰ ਮਨ ਨੀਵਾਂ ਰੱਖ ਕੇ ਦੁਨੀਆ ਵਿੱਚ ਆਪਣੇ ਦਿਨ ਬਤੀਤ ਪਿਆ ਕਰਦਾ ਹੈ। ਪਹਿਲਾ ਲਕਸ਼ਣ, ਮਤ ਹੋਣ ਦੇ ਬਾਵਜੂਦ ਵੀ ਮਨ ਉਹਨੇ ਨੀਵਾਂ ਰੱਖਿਆ, ਮਤ ਉੱਚੀ ਅਤੇ ਮਨ ਨੀਵਾਂ ਰੱਖਿਆ। ਦੂਸਰਾ ਭਗਤ ਦਾ ਲੱਛਣ ਇਹ ਵੇ ਕਿ ਜੇ ਆਪਣੀ ਜ਼ਬਾਨ ਤੋਂ ਇੱਕ ਸ਼ਬਦ ਕਹੇ ਸਾਰੀ ਧਰਤੀ ਨੂੰ ਖਿਲਾ ਕੇ ਰੱਖ ਸਕਦਾ, ਪਰ ਆਪਣੇ ਤਨ ਉੱਤੇ ਪੱਥਰ ਸਹਾਰ ਲਏਗਾ, ਪਰ ਕਦੀ ਵੀ ਆਪਣੀ ਜ਼ਬਾਨ ਤੋਂ ਕਿਸੇ ਨੂੰ ਮੰਦੇ ਸ਼ਬਦ ਨਹੀਂ ਕਹੇਗਾ, ਕਦੀ ਕਿਸੇ ਦਾ ਅੰਦਰ ਤੋੜੇਗਾ ਨਹੀਂ। ਤੀਸਰਾ ਭਗਤ ਦਾ ਲਕਸ਼ਣ ਇਹ ਵੇ ਕਿ ਜੇ ਉਸ ਨੂੰ ਖਾਣ ਵਾਸਤੇ ਅੱਧੀ ਰੋਟੀ ਵੀ ਮਿਲ ਜਾਏ ਅਤੇ ਉਹਦੇ ਦਰ 'ਤੇ ਸਵਾਲੀ ਆ ਜਾਏ, ਉਸ ਅੱਧੀ ਰੋਟੀ ਵਿੱਚੋਂ ਆਏ ਹੋਏ ਦੀ ਝੋਲੀ ਵਿੱਚ ਪਾ ਦੇਗਾ, ਪਰ ਆਪ ਭੁੱਖਿਆਂ ਰਹਿ ਕੇ ਦਿਨ ਕੱਟ ਜਾਏਗਾ। ਇਹ ਭਗਤ ਦੇ ਤਿੰਨ ਲਕਸ਼ਣ ਨੇ। ਆਓ ਕਦੀ ਦਰਸ਼ਨ ਕਰੋ, ਮੈਂ ਇੱਕ ਇੱਕ ਸ਼ਬਦ ਦੇ ਅਰਥ ਕਰਕੇ ਤੁਰਨਾ ਚਾਹੁੰਦਾ ਹਾਂ, ਕਿਉਂਕਿ ਸ਼ਬਦ ਅਸੀਂ ਸਾਰੇ ਵਰਤਨੇ ਆ। ਸੰਤ ਜੀ, ਬ੍ਰਹਮ ਗਿਆਨੀ ਜੀ, ਗੁਰਸਿੱਖ ਜੀ, ਗੁਰਮੁਖ ਜੀ, ਸਾਧ ਜੀ, ਐਵੇਂ ਇੱਕ ਦੂਜੇ ਨੂੰ ਖਵਾਨਾ ਦਈਏ। ਘੱਟੋ ਘੱਟ ਗੁਰੂ ਜੀ ਤੋਂ ਪੁੱਛੀਏ ਵੀ ਜਿਹੜੇ ਸ਼ਬਦ ਅਸੀਂ ਵਰਤਨੇ ਆ ਇਹਦੇ ਪਿੱਛੇ ਜੀਵਨ ਵੀ ਹੈ ਕਿ ਨਹੀਂ। ਬਾਬੇ ਫਰੀਦ ਨੇ ਬਚਨ ਕਿਹਾ, ਕਹਿਣ ਲੱਗੇ ਭਗਤ ਦੇ ਲੱਛਣ ਨੇ ਮਤ ਖੁੰਦੀ ਹੋਏ ਇਆਣਾ, ਤਾਣ ਖੁੰਦਾ ਹੋਏ ਨਿਤਾਣਾ, ਅਣ ਖੁੰਦਾ ਆਪ ਵੰਡਾਏ। ਪਿਆਰਿਓ, ਕੋਈ ਐਸਾ ਭਗਤ ਸਦਾਏ, ਕੋਈ ਹੈ ਐਸਾ ਭਗਤ? ਦੂਸਰਾ ਸ਼ਬਦ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ ਕਿ ਸੰਤ। ਗੁਰਮੁਖੋ, ਮੈਂ ਮੰਜੀ ਸਾਹਿਬ ਇੱਕ ਬੇਨਤੀ ਕੀਤੀ ਸੀ, ਸੰਤ ਤਿੰਨ ਅੱਖਰਾਂ ਦਾ ਸੁਮੇਲ ਆਪਾਂ ਕਰ ਲਈਏ। ਜਦੋਂ ਗੁਰਮੁਖੀ ਵਿੱਚ ਲਿਖਦੇ ਹਾਂ ਸੱਸੇ ਅਤੇ ਟਿੱਪੀ ਅਤੇ ਤੱਤਾ ਸੰਤ, ਪਰ ਜਦੋਂ ਇਹਦੇ ਅੱਖਰ ਵਿਵੇਚਨ ਅਰਥ ਕਰਾਂਗੇ, ਅੱਖਰੀ ਅਰਥ ਕਰਾਂਗੇ, ਅਤੇ ਨੰ ਜਿਹੜੀ ਟਿੱਪੀ ਹੈ ਉਹ ਨਾਸਕਾ ਦੀ ਨੰਨੇ ਦੀ ਆਵਾਜ਼ ਮਾਰੇ ਦਏਗੀ। ਸੱਸੇ ਦਾ ਅੱਖਰੀ ਅਰਥ ਹੈ ਜਿਸ ਬੰਦੇ ਦੇ ਕੋਲ ਸਿਮਰਨ, ਸੇਵਾ, ਸਤ ਸੰਗਤ ਅਤੇ ਸੱਚਾਈ ਦਾ ਪੁਤਲਾ ਹੈ। ਧਿਆਨ ਦਿਆ ਜੇ, ਸਿਮਰਨ, ਸੇਵਾ, ਸਤ ਸੰਗਤ ਹੈ, ਉਹਦੇ ਅੰਦਰ ਰੋਮ ਰੋਮ ਵਿੱਚ ਸੱਚ ਰਚਿਆ ਹੋਵੇਗਾ, ਅਤੇ ਨੰਨੇ ਦਾ ਅਰਥ ਹੈ ਸੱਚ ਨੂੰ ਹਾਸਲ ਕਰਕੇ ਹੰਕਾਰੀ ਨਹੀਂ, ਨਿਮਰਤਾ ਵਿੱਚ ਆਪਣੇ ਦਿਨ ਬਤੀਤ ਕਰਦਾ ਹੈ। ਸੱਸਾ, ਸਤ ਸੰਗੀ, ਸੇਵਾ, ਸਿਮਰਨ, ਸੱਚ ਦਾ ਪੁਤਲਾ, ਅਤੇ ਨਾਸਕਾ ਦਾ ਸ਼ਬਦ ਟਿੱਪੀ ਕਹਿ ਰਿਹਾ ਨਿਮਰਤਾ ਦਾ ਪੁੰਜ ਹੈ, ਅਤੇ ਅਗਲਾ ਤੱਤਾਂ ਕਹਿ ਰਿਹਾ ਜੇ ਲੋੜ ਪਏ ਤਾਂ ਸੰਤ ਮਾਨਵਤਾ ਦੇ ਲਈ ਆਪਣੇ ਤਨ ਦੇ ਠੀਕਰੇ ਨੂੰ ਵੀ ਤਿਆਗ ਸਕਦਾ ਹੈ। ਇਹ ਵੇ ਸੰਤ। ਗੁਰਮੁਖੋ, ਬਾਣੀ ਵਿੱਚੋਂ ਕਦੀ ਦਰਸ਼ਨ ਕਰੋ, ਇਹ ਤਾਂ ਅੱਖਰੀ ਅਰਥ ਨੇ। ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਆਠ ਪੈਰ ਨਿਕਟ ਕਰ ਜਾਣੇ, ਸੰਤ ਹੋਵੇ ਜਿਹੜਾ ਅੱਠੇ ਪੈਰ ਪਰਿਪੂਰਨ ਪਰਮਾਤਮਾ ਨੂੰ ਬਿਲਕੁਲ ਅੰਗ ਸੰਗ ਜਾਣੇ। ਆਠ ਪੈਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ, ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ ਆਨੰਦ ਰੂਪ ਕੀਰਤਨ ਵਿਸ਼ਰਾਮ। ਪਿਆਰਿਓ, ਸੰਤ ਦੀ ਪਦਵੀ ਕਹਿ ਮਿੱਤਰ ਸਤਰ ਜਾ ਕੇ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ, ਕੋਟ ਕੋਟ ਅੱਗ ਕਾਟਣ ਹਾਰਾਂ, ਦੁੱਖ ਦੂਰ ਕਰਨ ਜੀ ਕੇ ਦਾਤਾਰਾਂ, ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਸੰਤ ਉਹ ਜਿਹੜਾ ਬਚਨ ਕਾ ਬਲੀ ਹੈ,
ਸੰਤ ਉਹ ਜਿਹੜਾ ਸੂਰਬੀਰ ਜਿਹਨੇ ਆਪਣੇ ਅੰਦਰ ਨੂੰ ਜਿੱਤਿਆ ਹੈ। ਤੁਲਸੀ ਜੀ ਨੇ ਜਦੋਂ ਸੰਤ ਦੀ ਪਰਿਭਾਸ਼ਾ ਦਿੱਤੀ, ਬੜੇ ਸੋਹਣੇ ਉਹਨਾਂ ਨੇ ਅਰਥ ਕੀਤੇ। ਦੇਖੋ ਹਰ ਇੱਕ ਸ਼ਬਦ ਦੇ ਵਿੱਚ ਬੜੀ ਡੂੰਘੇ ਅਰਥ ਟਿਕੇ ਨੇ। ਅਸੀਂ ਸ਼ਬਦ ਪੜ੍ਹਦੇ ਹਾਂ ਸਾਧਕ, ਦੋ ਸ਼ਬਦ ਨੇ, ਇੱਕ ਸਿੱਧ ਹੈ ਇੱਕ ਸਾਧਕ ਹੈ। ਸਿੱਧ ਦਾ ਆਖਰੀ ਅਰਥ ਹੁੰਦਾ ਜਿਹੜਾ ਸਾਧਨਾ ਕਰਕੇ ਆਪਣੀ ਮੰਜ਼ਲੇ ਮਕਸੂਦ 'ਤੇ ਪਹੁੰਚ ਗਿਆ, ਜਿਹੜਾ ਮੁਕਾਮ 'ਤੇ ਪਹੁੰਚ ਗਿਆ ਉਹ ਸਿੱਧ। ਅਤੇ ਸਾਧਕ ਸ਼ਬਦ ਅਸੀਂ ਆਮ ਤੌਰ 'ਤੇ ਪੜ੍ਹਦੇ ਹਾਂ ਜਦੋਂ, ਲਿਖਦੇ ਹਾਂ ਜਦੋਂ ਸੱਸਾ, ਧੱਧਾ ਅਤੇ ਕੱਕਾ ਅੱਖਰ ਤਿੰਨ ਵਰਤੇ ਜਾਂਦੇ ਨੇ ਮਾਤਰਾ ਨੂੰ ਛੱਡ ਦਿਓ। ਸਾਧਕ ਦੇ ਅਰਥ ਕੀ ਨੇ? ਕੀ ਇੱਕ ਬੰਦਾ ਬਾਹਰ ਕਿਤੇ ਚੁਰਸਤੇ ਵਿੱਚ ਬੈਠਾ ਧੁੱਪ ਦੇ ਵਿੱਚ ਕਹੀ ਜਾਂਦਾ ਮੈਂ ਆਪਣੇ ਤਨ ਨੂੰ ਦੁੱਖ ਦੇਣਾ ਉਹਨੂੰ ਸਾਧਕ ਕਹਾਂਗੇ? ਉਹਨੇ ਰਸਤਾ ਕਿਹੜਾ ਚੁਣਿਆ? ਇੱਕ ਆਦਮੀ ਪੁੱਠਾ ਲਟਕੀ ਬੈਠਾ, ਰੋਟੀ ਪਾਣੀ ਛੱਡੀ ਬੈਠਾ, ਕਹੀ ਮੈਂ ਸਾਧਕ ਹਾਂ? ਨਹੀਂ। ਸਾਧਕ ਦੇ ਅਰਥ ਨੇ, ਸੱਸੇ ਦਾ ਅਰਥ ਹੈ ਸਾਵਧਾਨ, ਧੱਦੇ ਦਾ ਅਰਥ ਹੈ ਧਰਮ, ਅਤੇ ਕੱਕੇ ਦਾ ਅਰਥ ਹੈ ਕਲਿਆਣਕਾਰੀ। ਜਿਹੜਾ ਬੰਦਾ ਕਲਿਆਣਕਾਰੀ ਧਰਮ ਦੇ ਵਿੱਚ ਸਾਵਧਾਨ ਹੋ ਕੇ ਰੱਬ ਦੀ ਬੰਦਗੀ ਕਰਦਾ, ਅਸਲ ਵਿੱਚ ਸਾਧਕ ਉਹ ਹੈ। ਇਹ ਤਿੰਨ ਅੱਖਰ ਨੇ ਗੁਰਮੁਖੋ। ਦੇਖੋ ਜਿਹੜੀ ਬੇਨਤੀ ਮੈਂ ਕਰਨ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਭਗਤ ਦੇ ਲੱਛਣ ਦੱਸੇ, ਸੰਤ ਦੇ ਲੱਛਣ ਦੱਸੇ। ਤੁਲਸੀ ਜੀ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਸੰਤ ਇੱਕ ਤੱਤ ਹੈ, ਅਤੇ ਉਹ ਤੱਤ ਇਸ ਤਰ੍ਹਾਂ ਹੈ ਕਿ ਜਿਵੇਂ ਮਾਨੋ ਕਿਸੇ ਨੇ ਦੁੱਧ ਜੰਮੇ ਹੋਏ ਨੂੰ ਰਿੜਕ ਕੇ ਵਿੱਚੋਂ ਮੱਖਣ ਕੱਢ ਲਿਆ, ਉਹ ਤੱਤ ਆ ਗਿਆ। ਅਤੇ ਕਹਿਣ ਲੱਗੇ ਸੰਤ ਵਿੱਚ ਅਤੇ ਮੱਖਣ ਵਿੱਚ ਕੋਈ ਅੰਤਰ ਨਹੀਂ, ਪਰ ਆਪਣੀ ਗੱਲ ਲਿਖੀ ਹੋਈ ਨੂੰ ਆਪੇ ਕੱਟ ਕੇ ਕਹਿਣ ਲੱਗੇ ਨਹੀਂ, ਇਹ ਸੰਤ ਦੇ ਜੀਵਨ ਨਾਲ ਇਨਸਾਫ ਨਹੀਂ। ਠੀਕ ਹੈ ਮੱਖਣ ਤੱਤ ਹੈ, ਤਾਕਤ ਹੈ, ਪਰ ਮੱਖਣ ਵਿੱਚ ਇੱਕ ਕਮਜ਼ੋਰੀ ਹੈ, ਜਦੋਂ ਆਪਣੇ ਨੂੰ ਸੇਕ ਲੱਗਦਾ ਉਦੋਂ ਪਿਘਲਦਾ ਹੈ, ਅਤੇ ਸੰਤ ਉਦੋਂ ਪਿਘਲਦਾ ਜਦੋਂ ਦੂਜਿਆਂ ਨੂੰ ਸੇਕ ਲੱਗਦਾ। ਮੱਖਣ ਤੱਤ ਹੈ ਪਰ ਕਮਜ਼ੋਰੀ ਹੈ, ਆਪਣੇ ਆਪ ਨੂੰ ਸੇਕ ਲੱਗੇ। ਹੁਣ ਤੱਕੋ ਗੁਰੂ ਤੇਗ ਬਹਾਦਰ ਕਿਰਪਾਲੂ ਸੱਚੇ ਪਾਤਸ਼ਾਹ, ਉਹਨਾਂ ਦੇ ਦਰ 'ਤੇ ਆ ਕੇ ਪੁਕਾਰ ਕੀਤੀ, ਦੂਜੇ ਨੂੰ ਸੇਕ ਲੱਗਾ ਆਪਣਾ ਅੰਦਰ ਪਿਘਲ ਗਿਆ। ਅਤੇ ਜਦੋਂ ਉਹਨਾਂ ਸ਼ਬਦ ਆ ਕੇ ਕਹਿ ਦੁਖੀ ਬਿਪਰ ਚੱਲ ਆਏ ਪੂਰੀ ਆਨੰਦ, ਬਾਂਹ ਅਸਾਡੀ ਪਕੜੀਏ ਸ਼੍ਰੀ ਹਰ ਗੋਬਿੰਦ ਕੇ ਨੰਦ, ਹੁਣ ਹਿਰਦਾ ਪਿਘਲਿਆ। ਅਤੇ ਇੱਥੇ ਭੱਟ ਚਾਂਦ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ, ਜਦੋਂ ਕਹਿਣ ਲੱਗੇ ਬਾਂਹ ਅਸਾਡੀ ਪਕੜੀਏ ਸ਼੍ਰੀ ਹਰ ਗੋਬਿੰਦ ਕੇ ਨੰਦ, ਸ਼ੇਕ ਕਿਸੇ ਨੂੰ ਲੱਗਿਆ ਪਿਘਲਿਆ ਗੁਰੂ ਤੇਗ ਬਹਾਦਰ। ਕਹਿਣ ਲੱਗੇ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਖੋੜੀਐ। ਕਹਿਣ ਲੱਗੇ ਬਾਂਹ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਂਹ ਨਾ ਛੋੜੀਐ, ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ। ਸਰੀਰ ਦਾ ਟੁਕੜਾ ਟੁਕੜਾ ਹੋ ਜਾਏ ਪਰ ਧਰਮ ਨਾ ਛੱਡਿਓ। ਤੁਲਸੀ ਜੀ ਨੇ ਸੰਤ ਦੇ ਲੱਛਣ ਦੱਸੇ, ਕਹਿਣ ਲੱਗੇ ਸੰਤ ਰਿਧਾ ਨਵਨੀਤ ਸਮਾਨਾ, ਕਹਿਓ ਕਬੈ ਪਰ ਕਹਿਓ ਨਾ ਜਾਨਾ। ਮੱਖਣ ਕੀ ਕਰਦਾ? ਨਿਜ ਪ੍ਰਤਾਪ ਦਰਵੈ ਨਿਤ ਨੀਤਾ, ਮੱਖਣ ਨੂੰ ਆਪ ਸੇਕ ਲੱਗੇ ਤਾਂ ਪਿਘਲਦਾ, ਪਰ ਪਿਆਰਿਓ ਸੰਤ ਉਦੋਂ ਪਿਘਲਦਾ ਜਦੋਂ ਦੂਜੇ ਨੂੰ ਸੇਕ ਲੱਗਦਾ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਭਗਤ ਦੇ ਲੱਛਣ ਨੇ, ਸੰਤ ਦੇ ਲੱਛਣ ਨੇ, ਉਸ ਤੋਂ ਅੱਗੇ ਅਸੀਂ ਇੱਕ ਸ਼ਬਦ ਵਰਤਨੇ ਆ ਸਾਧ। ਅਤੇ ਦੇਖੋ ਸਾਧ ਕਿਸ ਨੂੰ ਕਿਹਾ ਜਾਂਦਾ ਹੈ, ਸਾਧ ਦੇ ਲੱਛਣ ਕੀ ਨੇ? ਗੁਰੂ ਗ੍ਰੰਥ ਸਾਹਿਬ ਦੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਅਸੀਂ ਸਲੋਕ ਪੜ੍ਹਨੇ ਹਾਂ, ਆਉਣਾ ਮੈਂ ਆਪਣੇ ਵਿਸ਼ੇ 'ਤੇ, ਮਤ ਸਮਝਿਓ ਆਪਣੇ ਵਿਸ਼ੇ ਤੋਂ ਦੂਰ। ਹੁਣ ਸਾਧ ਦੇ ਲੱਛਣ ਬਾਬਾ ਜੀ ਨੇ ਤੇਤੋਂ ਤਾਂ ਕਿਹਾ, ਆਗਮ ਆਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਆਚਰਜ ਕਥਾ। ਸਾਧ ਦੀ ਕਥਾ ਆਚਰਜ ਹੈ, ਪਰ ਇੱਥੇ ਇਹ ਨਹੀਂ ਪਰਿਭਾਸ਼ਾ ਦਿੱਤੀ ਵੀ ਸਾਧ ਕਿਹਨੂੰ ਕਹਿੰਦੇ ਨੇ। ਭਾਈ ਗੁਰਦਾਸ ਨੇ ਇੱਕ ਤੁੱਕ ਕਹੀ, ਕਹਿਣ ਲੱਗੇ ਨੌ ਦੁਆਰੇ ਸਾਧ। ਸਾਧ ਦਾ ਅਰਥ ਹੁੰਦਾ ਸਾਧਨਾ ਕਰਨੀ, ਰੋਕਣਾ, ਆਪਣੇ ਆਪ 'ਤੇ ਕਾਬੂ ਪਾ ਲੈਣਾ। ਨੌ ਦੁਆਰੇ ਸਾਧ, ਸਾਧ ਸਦਾਇਆ, ਜਿਹਨੇ ਨੌ ਦਰਵਾਜ਼ਿਆਂ 'ਤੇ ਕਾਬੂ ਪਾ ਕੇ ਸਾਧਨਾ ਕੀਤੀ ਹੈ, ਕੇਵਲ ਉਹ ਸਾਧ ਹੈ। ਅਤੇ ਜਿਹਦੀਆਂ ਅੱਖਾਂ ਕੇਵਲ ਪਰਾਏ ਰੂਪ ਨੂੰ ਦੇਖ ਕੇ ਵਾਸ਼ਨਾ ਪੈਦਾ ਕਰਦੀਆਂ ਨੇ, ਉਹ ਸਾਧ ਨਹੀਂ। ਕਦੀ ਤੱਕਿਓ, ਮੈਂ ਇੱਕ ਉਦਾਹਰਨ ਆਪ ਜੀ ਦੇ ਸਮਕਸ਼ ਰੱਖਣੀ ਚਾਹੁੰਦਾ। ਤੁਸੀਂ ਬੜੀ ਵਾਰੀ ਬਾਣੀ ਵਿੱਚੋਂ ਇੱਕ ਪ੍ਰਮਾਣ ਪੜ੍ਹਿਆ, ਗਨਕਾ। ਗਨਕਾ ਅਸਲ ਵਿੱਚ ਉਸ ਔਰਤ ਦਾ ਨਾਮ ਨਹੀਂ। ਗਨਕਾ ਦੇ ਅੱਖਰੀ ਅਰਥ ਕਰੋ ਗਨ ਕਾ, ਕਾ ਦਾ ਅਰਥ ਹੈ ਦਾਂ, ਗਨ ਦਾ ਅਰਥ ਹੈ ਅਣਗਿਣਤ। ਜਿਸ ਦੇ ਜਿਸਮ ਉੱਤੇ ਅਣਗਿਣਤ ਲੋਕ ਆਪਣਾ ਹੱਕ ਜਤਾਉਣ, ਉਹਨੂੰ ਗਨਕਾ ਕਿਹਾ ਜਾਂਦਾ। ਧਿਆਨ ਦਿਆ ਜੇ, ਅਸੀਂ ਇਕੱਲਾ ਸ਼ਬਦ ਇੱਥੇ ਵਰਤਨੇ। ਇੱਕ ਸਾਧੂ, ਉਹਨੇ ਆਪਣਾ ਅੰਦਰ ਸਾਧਿਆ ਅਤੇ ਭਾਈ ਗੁਰਦਾਸ ਨੇ ਬਚਨ ਕਹੇ ਨੇ, ਕਹਿੰਦੇ ਨੇ ਸਿਆਲੀ ਰਾਤ ਮੀਂਹ ਪੈਂਦਾ ਅਤੇ ਸਾਧੂ ਦਾ ਤਨ ਭਿੱਜਿਆ, ਠਠੰਬਰ ਦਾ ਪਿਆ ਠੰਡ ਨਾਲ, ਦਰਵਾਜ਼ਾ ਕਿਵਾੜ ਖੜਕਾਇਆ ਅਤੇ ਅੰਦਰੋਂ ਆਵਾਜ਼ ਆਈ ਕਿ ਕੌਣ। ਸਾਧੂ ਨੇ ਆਵਾਜ਼ ਦਿੱਤੀ, ਮੈਂ ਘਰ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ। ਅਤੇ ਉਹ ਘਰ ਕਿਸੇ ਹੋਰ ਦਾ ਨਹੀਂ, ਉਹ ਘਰ ਇੱਕ ਗਨਕਾ ਦਾ ਹੈ। ਗਨਕਾ ਨੇ ਸੋਚਿਆ ਕਿ ਸ਼ਾਇਦ ਇਸ ਜਿਸਮ ਦਾ ਕੋਈ ਵਪਾਰੀ ਆਇਆ ਹੈ। ਲੈ ਕੇ ਦੀਪਕ ਲੈ ਕੇ ਦੀਵਾ ਜਦੋਂ ਬਾਹਰ ਨਿਕਲੀ ਅਤੇ ਸਾਧੂ ਨੇ ਦੇਖਿਆ ਗਨਕਾ ਵੱਲ ਅਤੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਬੇਟਾ, ਸ਼ਬਦ ਹੀ ਸਨ, ਬੇਟਾ ਇੱਕ ਰਾਤ ਰਹਿਣਾ, ਰਾਤ ਰਹਿਣ ਵਾਸਤੇ ਥਾਂ ਮਿਲੇਗੀ। ਉਸ ਔਰਤ ਨੇ ਜਦੋਂ ਸ਼ਬਦ ਬੇਟਾ ਸੁਣਿਆ ਤਾਂ ਉੱਚੀ ਸਾਰੀ ਭੁੱਬਾਂ ਮਾਰ ਕੇ ਰੋ ਪਈ। ਸਾਧੂ ਨੇ ਕਿਹਾ, ਕਹਿਣ ਲੱਗੀ ਬੱਚੀ, ਮੈਂ ਤੈਨੂੰ ਕੋਈ ਅਪ ਸ਼ਬਦ ਨਹੀਂ ਕਿਹਾ, ਸਿਰਫ ਮੈਂ ਬੇਟਾ ਸ਼ਬਦ ਕਿਹਾ। ਜੇ ਮੈਂ ਤੇਰੀ ਸ਼ਾਨ ਦੇ ਖਿਲਾਫ ਕੁਝ ਬੋਲਿਆ ਤੈਨੂੰ ਮੈਨੂੰ ਬਖਸ਼ ਦੇਈਂ, ਰਾਤ ਰਹਿਣਾ ਰੁੱਖੇ ਥੱਲੇ ਰਹਿ ਲਾਂਗੇ, ਦਰਖਤ ਥੱਲੇ ਰਹਿ ਲਾਂਗੇ। ਉਸ ਔਰਤ ਨੇ ਜਿਹੜੀ ਵਾਸ਼ਨਾ ਦੀ ਪੂਰਤੀ ਖਾਤਰ ਤਨ ਨੂੰ ਖੰਡਾਰੀ ਸੀ, ਉਹਨੇ ਦੇਖ ਕੇ ਸ਼ਬਦ ਕਿਹਾ, ਕਹਿਣ ਲੱਗੀ ਤੁਹਾਡੇ ਸ਼ਬਦ ਸੁਣ ਕੇ ਮੇਰਾ ਅੰਦਰ ਭਾਰ ਆਇਆ। ਕਿਉਂ? ਕਹਿਣ ਲੱਗੀ ਅੱਜ ਤੱਕ ਜਿਤਨੇ ਵੀ ਮੇਰੇ ਬੂਹੇ 'ਤੇ ਆਏ ਤਨ ਦੇ ਵਪਾਰੀ ਆਏ, ਅੱਜ ਪਹਿਲੀ ਵਾਰ ਆਇਆ ਜਿਹਦੇ ਵਿੱਚੋਂ ਮੈਨੂੰ ਮੇਰੇ ਬਾਪੂ ਦੀ ਸ਼ਕਲ ਦਿਸੀ। ਮੈਨੂੰ ਬੇਟੀ ਕਹਿਣ ਵਾਲਾ ਬੜੇ ਸਾਲਾਂ ਬਾਅਦ ਆਇਆ, ਕਈ ਚਿਰਾਂ ਬਾਅਦ ਮੈਂ ਬੇਟੀ ਸ਼ਬਦ ਕਿਸੇ ਦੇ ਮੁੱਖ ਤੋਂ ਸੁਣਿਆ ਹੈ। ਮੇਰੇ ਤਨ ਦੇ ਵਪਾਰੀ ਆਏ ਪਰ ਮੇਰਾ ਬਾਪ ਬਣਨ ਵਾਸਤੇ ਕੋਈ ਨਾ ਆਇਆ। ਬਸ ਕਦੀ ਬਚਪਨ ਵਿੱਚ ਪਿਤਾ ਨੇ ਕਿਹਾ ਸੀ, ਬੱਚੀ ਦੇਖੋ ਸਾਧੂ ਦਾ ਅੰਦਰ ਕਿੰਨਾ ਕੁ ਸਾਧਿਆ ਹੈ। ਇੱਕ ਸ਼ਬਦ ਕਹਿ ਕੇ ਉਸ ਦੇ ਜੀਵਨ ਨੂੰ ਤਬਦੀਲ ਕਰਕੇ ਚਲਾ ਗਿਆ। ਭਾਈ ਸਾਹਿਬ ਨੇ ਕਿਹਾ, ਭਾਵੇਂ ਤੋਤਾ ਵੀ ਦਿੱਤਾ, ਸਾਧ ਕੌਣ ਹੈ ਜਿਹਨੇ ਅੰਦਰ ਸਾਧਿਆ ਹੈ? ਗੁਰਮੁਖੋ ਮੈਨੂੰ ਬਖਸ਼ ਦਿਆ ਜੇ। ਉਹ ਸਾਧੂ ਨਹੀਂ ਕਿ ਜਿਹੜਾ ਕਿਸੇ ਦੇਵੀ ਵੱਲ ਤੱਕੇ, ਸੱਤ ਵਰਤੀ ਵੱਲ ਤੱਕੇ ਅਤੇ ਵਾਸ਼ਨਾ ਪੈਦਾ ਕਰਨ ਦਾ ਯਤਨ ਕਰੇ। ਸਾਧੂ ਤਾਂ ਉਹ ਵੇ ਜਿਹਨੇ ਅੰਦਰ ਸਾਧਿਆ ਹੋਵੇ ਅਤੇ ਵੇਸ਼ਵਾ ਵੱਲ ਤੱਕੇ ਅਤੇ ਉਹ ਦੇਵੀ ਬਣ ਜਾਵੇ, ਉਹਦਾ ਅੰਦਰ ਟਿਕ ਜਾਏ, ਉਹਦੇ ਅੰਦਰ ਨੂੰ ਪਰਮਾਤਮਾ ਟਿਕਾ ਦੇ। ਨੌ ਦੁਆਰੇ ਸਾਧ ਸਾਧ ਸਦਾਇਆ। ਹੁਣ ਇਸ ਤੋਂ ਅਗਲਾ ਅੱਖਰ ਅਸੀਂ ਵਰਤਨੇ ਹਾਂ, ਬ੍ਰਹਮ ਗਿਆਨੀ। ਕੌਣ ਹੈ ਬ੍ਰਹਮ ਗਿਆਨੀ? ਕੇਵਲ 108 ਲਿਖਣ ਨਾਲ ਨਹੀਂ, ਮਨ ਸਾਚਾ ਮੁੱਖ ਸਾਚਾ ਸੋਏ। ਹੁਣ ਜੇ ਆਪਾਂ ਕਹਿ ਲਈਏ ਜੀ ਮੇਰੇ ਮਨ ਵਿੱਚ ਵੀ ਸੱਚ, ਮੂੰਹ ਤੋਂ ਵੀ ਸੱਚ ਬੋਲਣਾ, ਅਤੇ ਗੁਰੂ ਜੀ ਕਹਿੰਦੇ ਨੇ ਜਿਸ ਦੁਨੀਆਂ ਵਿੱਚ ਵਿਚਰਨਾ ਇਹਦੇ ਵਿੱਚ ਵੇਖਦਿਆ ਇੱਕ ਤੋਂ ਬਿਨਾਂ ਕਿਸੇ ਨੂੰ ਤੱਕੀ ਨਾ। ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਕੋਏ। ਉਸ ਤੋਂ ਅੱਗੇ ਸ਼ਬਦ ਹੁੰਦਾ ਆਪਾਂ ਪੜ੍ਹਦੇ ਹਾਂ ਗੁਰਮੁਖ। ਕੌਣ ਹੈ ਗੁਰਮੁਖ? ਪਿਆਰਿਓ ਕਦੀ ਤੱਕਿਓ, ਬੜਾ ਸ਼ਬਦ ਬਾਣੀ ਵਿੱਚ ਗੁਰਮੁਖ ਆਇਆ। ਹਜ਼ੂਰ ਨੇ ਕਿਹਾ ਗੁਰਮੁਖ ਲਾਦਾ, ਮਨਮੁਖ ਗਵਾਇਆ। ਬਾਬਾ ਜੀ ਨੇ ਕਿਹਾ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਕੌਣ ਹੈ? ਬਾਣੀ ਵਿੱਚ ਬਚਨ ਆਉਂਦਾ ਹੈ, ਬਾਬੇ ਨਾਨਕ ਲਈ ਵੀ ਸ਼ਬਦ ਵਰਤੇ ਨੇ, ਗੁਰਮੁਖ ਕੱਲ ਵਿੱਚ ਪ੍ਰਗਟ ਹੋਵਾ। ਪਿਆਰਿਓ ਕੋਈ ਛੋਟਾ ਸ਼ਬਦ ਹੈ? ਗੁਰਮੁਖ ਕੱਲ ਵਿੱਚ ਪ੍ਰਗਟ ਹੋਵਾ। ਗੁਰੂ ਅਰਜੁਨ ਦੇਵ 33 ਤਵੀ 'ਤੇ ਬੈਠੇ ਨੇ ਅਤੇ ਭਾਈ ਗੁਰਦਾਸ ਕਹਿੰਦੇ ਗੁਰਮੁਖ ਸੁਖ ਫਲ ਪਿਰਮ ਰਸ, ਸਹਿਜ ਸਮਾਧ ਸਾਧ ਸੰਗ ਜਾਣੀ, ਗੁਰ ਅਰਜੁਨ ਵਿਟੋਂ ਕੁਰਬਾਣੀ। ਗੁਰੂ ਅਰਜੁਨ ਸਾਹਿਬ ਲਈ ਸ਼ਬਦ ਵਰਤਿਆ ਗੁਰਮੁਖ। ਅਤੇ ਜੇ ਬਾਣੀ ਵਿੱਚੋਂ ਪੜ੍ਹੀਏ ਕੌਣ ਹੈ ਗੁਰਮੁਖ, ਅੱਖਰੀ ਅਰਥ ਕਰਾਂਗੇ ਜਿਸ ਦਾ ਮੁੱਖ ਗੁਰੂ ਵੱਲ ਹੈ। ਪਰ ਪਿਆਰਿਓ ਇਹਦੇ ਅਰਥ ਇਹ ਵੀ ਕਰਨੇ ਆ ਕਿ ਜਿਹਦੇ ਮੁੱਖ ਵਿੱਚ ਗੁਰੂ ਕਾ ਨਾਮ ਹੈ, ਗੁਰਮੁਖ। ਹੁਣ ਗੁਰਮੁਖ ਦਾ ਜੀਵਨ ਕੀ ਹੈ? ਗੁਰਮੁਖ ਦਾ ਜੀਵਨ ਹੈ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ, ਇਹ ਗੁਰਮੁਖ ਹੈ। ਉਸ ਤੋਂ ਅੱਗੇ ਬਚਨ ਅਸੀਂ ਪੜ੍ਹਦੇ ਹਾਂ ਗੁਰਸਿੱਖ, ਜੋ ਆਪਨੇ ਵਿਸ਼ਾ ਦਿੱਤਾ। ਮੈਂ ਇੱਕ ਤੁਹਾਡੇ ਨਾਲ ਬਚਨ ਬਾਣੀ ਵਿੱਚੋਂ ਸਾਂਝਾ ਕਰਕੇ ਚੱਲਣਾ ਚਾਹੁੰਦਾ ਕਿ ਪਿਆਰਿਓ ਠੀਕ ਹੈ, ਪਦਵੀਆਂ ਨੇ, ਯਤਨ ਕਰੋ ਸਿੱਖ ਬਣਨ ਦਾ, ਯਤਨ ਨਾ ਕਰੋ ਕਿ ਆਪਣੇ ਆਪ ਨੂੰ ਗੁਰੂ ਬਣਾਉਣ ਦਾ। ਮੇਰੀ ਬੇਨਤੀ ਸਮਝਿਓ, ਇੱਕ ਬਚਨ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਸਾਰੇ ਪਰਮਾਰਥ ਕਮਾਉਣ ਵਾਲੇ ਗਿਣ ਦਿੱਤੇ ਅਤੇ ਕਹਿਣ ਲੱਗੇ ਧਨ ਧਨ ਭਾਗ ਤਿੰਨਾਂ ਭਗਤ ਜਨਾ, ਜੋ ਖਰਨਾਮਾ ਹਰ ਮੁਖ ਕਹਿਤਿਆਂ ਧਨ ਧਨ ਭਾਗ ਤਿਨਾ ਸੰਤ ਜਨਾ। ਉਹਨਾਂ ਗੁਰਮੁਖਾਂ ਦੇ ਭਾਗ ਕਿੰਨੇ ਚੰਗੇ ਨੇ ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਪੈ ਕਰਦੇ ਨੇ। ਉਹ ਸਾਧ ਕਿੰਨੇ ਕੁ ਚੰਗੇ ਨੇ ਕਿ ਜਿਹੜੇ ਪਰਮਾਤਮਾ ਦਾ ਕੀਰਤਨ ਪੈ ਕਰਦੇ ਨੇ। ਉਹ ਗੁਰਮੁਖ ਕਿੰਨੇ ਚੰਗੇ ਨੇ ਜਿਹੜੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਡਿੱਗੇ ਨੇ। ਧਨ ਧਨ ਭਾਗ ਤਿਨਾ ਭਗਤ ਜਨਾ ਖਰਨਾਮਾ ਹਰ ਮੁਖ ਕਹਿਤਿਆਂ ਧਨ ਧਨ ਭਾਗ ਤਿਨਾ ਸੰਤ ਜਨਾ। ਜੋ ਹਰ ਜਸ ਸਰਵਣੀ ਸੁਣਤਿਆਂ ਧਨ ਧਨ ਭਾਗ ਤਿਨਾ ਸਾਧ ਜਨਾ। ਹਰ ਕੀਰਤਨ ਗਾਏ ਗੁਣੀ ਜਨ ਬੰਤਿਆਂ ਧਨ ਧਨ ਭਾਗ ਤਿਨਾ ਗੁਰਮੁਖਾਂ। ਜੋ ਗੁਰ ਸਿੱਖ, ਧਿਆਨ ਦਿਆ ਜੇ ਪਾਠ ਵਿੱਚ, ਜੋ ਗੁਰ ਸਿੱਖ ਗੁਰੂ ਜੀ ਦੀ ਸਿੱਖਿਆ, ਕਹਿਣ ਲੱਗੇ ਧਨ ਧਨ ਭਾਗ ਤਿਨਾ ਗੁਰਮੁਖਾਂ। ਜੋ ਗੁਰ ਸਿੱਖ ਲੈ ਮਨ ਜਿਣਤਿਆਂ ਸਾਰੇ ਚੰਗੇ ਨੇ, ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਤਿਆਂ। ਸਭ ਤੋਂ ਵੱਡੇ ਭਾਗ ਉਸ ਗੁਰਸਿੱਖ ਦੇ ਨੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਜਾ ਡਿੱਗਾ ਹੈ। ਹੁਣ ਗੁਰੂ ਦੇ ਚਰਨਾਂ ਵਿੱਚ ਕੀ ਡਿੱਗਣਾ ਹੈ? ਗੁਰੂ ਰਾਮਦਾਸ ਜੀ ਦਾ ਤੁਸੀਂ ਬਚਨ ਦਿੱਤਾ ਅਤੇ ਇਸ ਬਚਨ ਨੂੰ ਕਿਤੇ ਅਮਲੀ ਜਾਮਾ ਪਹਿਨਾ ਦਿੱਤਾ ਜਾਏ। ਸਭ ਤੋਂ ਪਹਿਲੀ ਗੱਲ, ਸਿੱਖ ਇਹ ਕਦੀ ਭੁੱਲੇ ਨਾ, ਨਾਮ ਇਹਦੀ ਰੀੜ ਦੀ ਖੱਡੀ ਹੈ। ਜੇ ਸਿੱਖ ਦੇ ਅੰਦਰੋਂ ਨਾਮ ਅਭਿਆਸ ਚਲਾ ਗਿਆ, ਜਿੰਨਾ ਮਰਜ਼ੀ ਅਡੰਬਰ ਕਰੀ ਜਾਏ, ਨਾਮ ਤੋਂ ਬਿਨਾਂ ਸਿੱਖੀ ਕਾਇਮ ਨਹੀਂ ਰਹੇਗੀ। ਸਤਿਗੁਰੂ ਨੇ ਪਹਿਲਾ ਬਚਨ ਕੀਤਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਧਿਆਵੈ। ਉਹ ਭਲਕੇ ਦਾ ਅਖਰੀ ਅਰਥ ਸਵੇਰਾ, ਸਵੇਰੇ ਦਾ ਅਰਥ ਹੈ ਅੰਮ੍ਰਿਤ ਵੇਲਾ। ਪਹਿਲੀ ਗੱਲ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਮ ਨੂੰ ਧਿਆਵੇ। ਹੁਣ ਇੱਥੇ ਥੋੜ੍ਹਾ ਜਿਹਾ ਮੈਂ ਰੁਕਣਾ ਚਾਹੁੰਦਾ। ਭਲਕੇ ਸਾਡਾ ਇੱਕ ਸਵਾਲ ਹੁੰਦਾ, ਅਸੀਂ ਜਣੇ ਖਣੇ ਨੂੰ ਪੁੱਛਦੇ ਜੀ ਅਰਦਾਸ ਕਰੋ ਅੰਮ੍ਰਿਤ ਵੇਲਾ ਸਾਂਭਿਆ ਜਾਏ, ਅੰਮ੍ਰਿਤ ਵੇਲੇ ਜਾਗਣ ਦੀ ਦਾਤ ਬਖਸ਼ੇ। ਮੈਂ ਕਹਿੰਦਾ ਪਹਿਲਾਂ ਅਰਦਾਸ ਕਰੋ ਗੁਰੂ ਸਾਨੂੰ ਵਕਤ ਨਾਲ ਸੌਣ ਦੀ ਜਾਚ ਬਖਸ਼ੇ। ਜਿਹਨੇ 12 ਵਜੇ ਤੱਕ ਰਾਤ ਮੂਵੀਆਂ ਦੇਖਣੀਆਂ ਨੇ ਅਤੇ ਸਵੇਰੇ ਜਿਹੜਾ ਟੱਕਰੇ ਜੀ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ, ਮੈਂ ਕਹਿੰਦਾ ਪਹਿਲਾਂ ਇਹ ਕਹਿਣਾ ਸ਼ੁਰੂ ਕਰੋ ਅਰਦਾਸ ਕਰੋ ਸਾਨੂੰ ਵਕਤ ਨਾਲ ਸੌਣ ਦੀ ਜਾਚ ਆ ਜਾਏ। ਹੁਣ ਕਦੀ ਤੁਸੀਂ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਦੇਖਿਓ ਜਾ ਕੇ, ਮੈਂ ਇੱਕ ਤੁਹਾਨੂੰ ਉਦਾਹਰਨ ਦੇਣ ਲੱਗਾ। ਬਾਬਾ ਬੁੱਢਾ ਸਾਹਿਬ ਦੀ ਬੇਰ ਹੈ ਨਾ, ਲਾਚੀ ਬੇਰ ਹੈ, ਦੁੱਖ ਭੰਜਣੀ ਬੇਰੀ ਹੈ। ਉਹਨੂੰ ਸ਼ਾਮ ਨੂੰ 7 ਵਜੇ ਤੁਸੀਂ ਦੇਖਿਓ ਅਤੇ ਇੰਜ ਲੱਗੇਗਾ ਕਿਸੇ ਨੇ ਥੱਲੇ ਚਿੱਟੀ ਚਾਦਰ ਵਿਛਾ ਦਿੱਤੀ ਹੈ ਇਹਦੀਆਂ ਟਾਹਣੀਆਂ ਦੇ। ਉੱਥੇ ਕੌਣ ਬੈਠੇ ਨੇ? ਨਿੱਕੇ ਨਿੱਕੇ ਉੱਡਣ ਵਾਲੇ ਪੰਛੀ, ਚਿੜੀਆਂ ਬੈਠੀਆਂ ਨੇ, ਨਿੱਕੇ ਨਿੱਕੇ ਪਰਿੰਦੇ ਬੈਠੇ ਨੇ। ਜਿਤਨਾ ਮਰਜ਼ੀ ਕੋਲ ਰੌਲਾ ਪਾਈ, ਜੋ ਜਿੰਨਾ ਮਰਜ਼ੀ ਆਵਾਜ਼ ਉੱਚੀ ਆਉਂਦੀ ਹੋਵੇ, ਪਰ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੇ ਹੋਏ ਕਿਸੇ ਵੀ ਪਰਿੰਦੇ ਦੀ ਤੁਸੀਂ ਉੱਚੀ ਆਵਾਜ਼ ਨਹੀਂ ਸੁਣੋਗੇ। ਡਿਸਟਰਬ ਨਹੀਂ ਹੋ ਰਿਹਾ ਬੰਦਿਆਂ? ਤੂੰ ਇਹਨਾਂ ਪੰਛੀਆਂ ਤੋਂ ਸਿੱਖ ਲੈ ਸੌਣਾ ਅਤੇ ਜਾਗਣਾ ਕੀ ਹੈ। ਰਾਤ 7 ਵਜੇ 8 ਵਜੇ ਉਹ ਪੰਛੀ ਬਿਲਕੁਲ ਟਿਕ ਗਏ ਨੇ ਅਤੇ ਅਸੀਂ ਅਜੇ 2-2:30 ਵਜੇ ਸੌਣਾ ਸ਼ੁਰੂ ਕਰਨੇ ਹਾਂ। ਅਤੇ ਚੇਤੇ ਰੱਖਿਓ ਉੱਥੇ ਜਦੋਂ ਅੰਮ੍ਰਿਤ ਵੇਲੇ ਨਾਮ ਜਪਣ ਵਾਲਿਆਂ ਦੇ ਅੰਦਰੋਂ ਲਹਿਰ ਨਿਕਲਦੀ ਏ ਅਤੇ ਉਸ ਚਿੜੀ 'ਤੇ ਇੰਨਾ ਅਸਰ ਕੀਤਾ, ਇੱਕੋ ਦਮ ਭਲਕੇ ਉੱਠ ਕੇ ਉਹ ਵੀ ਰੱਬ ਨੂੰ ਗਾਉਣ ਲੱਗ ਪਈ। ਬਾਣੀ ਵਿੱਚ ਸਿੱਖ ਅੰਮ੍ਰਿਤ ਬਚਨ ਪੜ੍ਹਨੇ, ਆਪ ਤਵੱਜੋ ਦੇਣਾ, ਟਿਕ ਕੇ ਥੋੜ੍ਹਾ ਜਿਹਾ ਸੁਣੋ। ਇੱਕ ਸ਼ਬਦ ਬਚਨ ਆਉਂਦਾ, ਚਿੜੀ ਚੌਕੀ ਪਹੁ ਫੁੱਟੀ ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਟੀਕਾਕਾਰਾਂ ਗੁਰਮੁਖਾਂ ਨੇ ਇਹਦੇ ਅਰਥ ਕੀਤੇ ਨੇ ਕਿ ਅੰਮ੍ਰਿਤ ਵੇਲੇ ਚਿੜੀ ਚੌਕ ਪਈ, ਨਾਲ ਕੀਤਾ ਬਚਨ ਵੀ ਜਦੋਂ ਹਵਾ ਚੱਲੀ ਨਾ, ਹਵਾ ਚੱਲਣ ਦੇ ਨਾਲ ਚਿੜੀਆਂ ਚਹਿਕਣ ਲੱਗ ਪਈਆਂ, ਅਰਥ ਇਹ ਹੀ ਕੀਤੇ ਨੇ। ਗੁਰਮੁਖੋ ਮੈਂ ਦਾਅਵਾ ਨਹੀਂ ਕਰਦਾ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਧਰਮ ਦੀ ਦੁਨੀਆਂ ਵਿੱਚ ਕਦੀ ਵੀ ਕਿਸੇ ਕਰਮ ਦਾ ਦਾਅਵਾ ਨਾ ਕਰੋ। 99 ਪੈਰ ਬਿਲਕੁਲ ਸਹੀ ਪੱਟੇ ਨੇ, ਜੇ ਸੌਵਾਂ ਪੈਰ ਹੀ ਥਿੜ ਗਿਆ ਤਾਂ ਚੇਤੇ ਰੱਖੋ ਦਾਗ ਓਨਾ ਹੀ ਲਾ ਦੇਗਾ ਜਿੰਨੇ ਪਹਿਲੇ ਪੈਰ ਨਾਲ ਲੱਗਣਾ ਸੀ, ਕਲੰਕ ਤਾਂ ਉਤਨਾ ਹੀ ਹੈ। ਤਿਲਕਣਬਾਜ਼ੀ ਹੈ ਸੰਸਾਰ, ਇੱਥੇ ਤਾਂ ਝੋਕੇ ਨਿਮਰਤਾ ਵਿੱਚ ਡਿੱਗ ਕੇ ਰਹੀਏ। ਇਸ ਅਰਥ ਦਾ ਮੈਂ ਦਾਅਵਾ ਨਹੀਂ ਕਰਨਾ, ਮੈਨੂੰ ਖਿਆਲ ਹੈ ਕਿ ਆਪ ਅਰਥ ਪ੍ਰਵਾਨ ਕਰੋਗੇ ਕਿ ਹਵਾ ਚੱਲਣ ਦੇ ਨਾਲ ਚਿੜੀਆਂ ਚਹਿਕਦੀਆਂ ਨੇ। ਅਸੀਂ ਕੀ ਜੀ, ਹਵਾ ਚੱਲੀ ਚਿੜੀ ਚਹਿਕ ਪਈ ਵਗਨ ਬਹੁਤ ਤਰੰਗ, ਹਵਾ ਤਾਂ ਰਾਤ ਨੂੰ ਵੀ ਚੱਲਦੀ ਹੈ, ਉਦੋਂ ਕਿਉਂ ਨਹੀਂ ਚਿੜੀ ਚਹਿਕੀ? ਉਦੋਂ ਕਿਉਂ ਨਹੀਂ ਬੋਲੀ ਉਹ ਚਿੜੀ? ਉੱਥੇ ਬਚਨ ਹੈ ਚਿੜੀ ਚੌਂਕੀ ਪਹੁ ਫੁੱਟੀ ਵਗਨ ਬਹੁਤ ਤਰੰਗ। ਇਹ ਤਰੰਗ, ਇਹ ਲਹਿਰਾਂ ਕਿੱਥੋਂ ਨਿਕਲੀਆਂ ਨੇ? ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਜਦੋਂ ਬੰਦਗੀ ਕਰਨ ਵਾਲੇ ਬੈਠੇ ਨੇ ਅੰਮ੍ਰਿਤ ਵੇਲੇ, ਪ੍ਰਭਾਤ ਵੇਲੇ, ਅੱਧੀ ਰਾਤ ਤੋਂ ਬਾਅਦ ਕੋਈ ਰਾਮ ਰਾਮ, ਕੋਈ ਗੁਰੂ ਗੁਰੂ, ਕੋਈ ਰੱਬ ਰੱਬ ਉਚਾਰਦਾ ਹੈ, ਉਹਨਾਂ ਦੇ ਸਰੀਰ ਵਿੱਚੋਂ ਨਿਕਲਦੀਆਂ ਹੋਈਆਂ ਵੇਵਸ ਪੰਛੀਆਂ ਨੂੰ ਸਪਰਸ਼ ਕੀਤੀਆਂ, ਪੰਛੀ 'ਤੇ ਅਸਰ ਹੋ ਗਿਆ, ਉਹ ਵੀ ਚਿੜੀ ਚੌਕਣ ਲੱਗ ਪਈ। ਪਿਆਰਿਓ, ਉਹ ਵਕਤਨ ਪੈ ਗਈ। ਪ੍ਰਭਾਤ ਵੇਲੇ ਜਿਨ੍ਹਾਂ ਰੱਬ ਦੇ ਪਿਆਰੇ ਬਾਣੀ ਪੜ੍ਹਦੇ ਨੇ, ਇਹਨੂੰ ਚਿੜੀਆਂ ਕਹਾਣੀਆਂ ਨਾ ਸਮਝੋ, ਚਿੜੀਆਂ ਦੀਆਂ ਕਹਾਣੀਆਂ। ਬਾਬੇ ਫਰੀਦ ਨੂੰ ਪੁੱਛੋ, ਕਹਿਣ ਲੱਗੇ, ਖੌ ਬਲਿਖਾਰੀ ਤਿੰਨਾਂ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁੱਗਣ ਥਲ ਵਸਨ, ਰੱਬ ਨਾ ਛੋਡਣ ਪਾਸ। ਪੁੱਛੋ ਗੁਰੂ ਰਾਮਦਾਸ ਜੀ ਨੂੰ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਖੈ ਨਹੀਂ। ਹੋਰ ਕਹਿਣ ਲੱਗੇ, ਪਰਿੰਦੇ ਤੋਂ ਸਿੱਖ ਸੌਣਾ ਅਤੇ ਜਾਗਣਾ ਕੀ ਹੈ? ਰਾਤ ਨੂੰ ਵਕਤ ਨਾਲ ਟਿਕ ਗਿਆ, ਸਵੇਰੇ ਪ੍ਰਭਾਤ ਵੇਲੇ ਉੱਠਿਆ, ਗੁਰੂ ਜੀ ਨੇ ਪਹਿਲਾ ਬਚਨ ਕਿਹਾ। ਕਹਿਣ ਲੱਗੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਕਹਿੰਦਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ। ਅਤੇ ਉੱਠਦਾ ਸੂਰਜਮੁਖੀ, ਸੂਰਜ ਦੀਆਂ ਕਿਰਨਾਂ ਪਈਆਂ ਮੁੱਖ 'ਤੇ, ਅਤੇ ਸਰਦਾਰ ਜੀ ਨੇ ਜੁੱਲਾ ਇੱਕ ਪਾਸੇ ਕੀਤਾ, ਨੌਕਰ ਨੂੰ ਕਿਹਾ, ਪੇਪਰ ਆਇਆ ਕਿ ਨਹੀਂ? ਕਿਉਂਕਿ ਵਿੱਚੋਂ ਮੂਰਤ ਵੇਖਣੀ ਸੀ ਆਪਣੀ। ਉਹਨੇ ਚਿਰ ਨੂੰ ਚਾਹ ਮੰਗਾਲੀ, ਪਰਤ ਕੇ ਸਰਦਾਰ ਜੀ ਨੇ ਮੱਗ ਪਾਣੀ ਦਾ ਪਾਇਆ, ਸ਼ੁਰੂ ਕੀਤਾ ਏਕੋ ਓਂਕਾਰ, ਕੱਪੜੇ ਬਦਲਦਿਆਂ ਬਦਲਦਿਆਂ ਪੰਜ ਬਾਣੀਆਂ ਪੜ੍ਹ ਕੇ, ਲੈ ਗੁਰੂ ਨਾਨਕ ਸਾਹਿਬ ਤੇਰਾ ਲਾਮਾ ਲਾ ਦਿੱਤਾ। ਇਹ ਸਿੱਖੀ ਹੈ? ਨਹੀਂ ਗੁਰਮੁਖੋ, ਸੋਚੋ ਸਿੱਖੀ ਕਿੱਥੇ ਖਲੋਤੀ? ਤੁਸੀਂ ਗੁਰੂ ਰਾਮਦਾਸ ਜੀ ਦਾ ਸ਼ਬਦ ਦਿੱਤਾ ਸੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜੇ ਤੂੰ ਸਿੱਖ ਅਖਾਨਾ ਹੈ ਸੋ ਭਲਕੇ ਉੱਠ। ਅੰਮ੍ਰਿਤ ਵੇਲੇ ਉੱਠ ਗੁਰਮੁਖਾਂ, ਸੋ ਭਲਕੇ ਉੱਠ ਹਰ ਨਾਮ ਧਿਆਵੈਂ। ਹੁਣ ਭਲਕੇ ਕਿਵੇਂ ਉੱਠਿਆ ਜਾ ਸਕਦਾ ਹੈ? ਪਹਿਲੀ ਗੱਲ, ਆਪਣਾ ਅੰਨ ਦੇਖੀਏ, ਅਸੀਂ ਕਿਹੜਾ ਰਾਤ ਨੂੰ ਖਾ ਕੇ ਸੁੱਤੇ ਹਾਂ। ਦੂਜੀ ਗੱਲ, ਇਹ ਦੇਖੀਏ ਸਾਰਾ ਦਿਨ ਕਿਹੋ ਜਿਹਾ ਅੱਖਾਂ ਨਾਲ ਅੰਦਰ ਅਸੀਂ ਮੂਰਤਾਂ ਸੱਟੀਆਂ ਨੇ। ਤੀਜੀ ਗੱਲ, ਘੱਟੋ ਘੱਟ ਇਹ ਸਮਝੀਏ ਸਾਰਾ ਦਿਨ ਕਿੰਨਾ ਦੀ ਸੰਗਤ ਕੀਤੀ। 12 ਘੰਟੇ ਨਿੰਦਿਆ ਕਰਕੇ ਭਲਕੇ ਉੱਠਣ ਦੀ ਗੱਲ ਕਰੇਗਾ, ਕਿਵੇਂ ਉੱਠ ਸਕੇਗਾ? ਆਪਣੇ ਜੀਵਨ ਨੂੰ ਕਮਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੈ ਉੱਠ ਹਰ ਨਾਮ ਧਿਆਵੈ। ਹੁਣ ਅਗਲੀ ਤੁਕ ਹੈ, ਉੱਦਮ ਕਰੇ ਭਲਕੇ ਪ੍ਰਭਾਤੀ। ਹੁਣ ਇਹ ਕਿਉਂ ਕਹਿ ਦਿੱਤਾ? ਭਲਕੇ ਉੱਠ ਪਿਆ, ਨਾਮ ਜਪਣਾ ਹੈ ਤੂੰ, ਫਿਰ ਨਾਲ ਕਹਿ ਦਿੱਤਾ ਜਦੋਂ ਉੱਠ ਪਿਆ, ਤਾਂ ਫਿਰ ਕਿਉਂ ਕਹਿ ਦਿੱਤਾ ਉੱਦਮ ਕਰੇ? ਇਹਦਾ ਵੀ ਇੱਕ ਕਾਰਨ ਹੈ ਗੁਰਮੁਖੋ। ਕਈ ਵਾਰੀ ਅਸੀਂ ਇਸ ਰਾਤ ਨੂੰ ਅਰਦਾਸ ਬੇਨਤੀ ਕਰਦੇ ਹਾਂ ਕਿ ਹੇ ਸਤਿਗੁਰੂ ਜੀ, ਕਿਰਪਾ ਕਰਿਓ, ਅੰਮ੍ਰਿਤ ਵੇਲੇ ਜਾਗਣ ਦੀ ਦਾਤ ਦਿਆ ਜੇ। ਅਸੀਂ ਕਹਿ ਦਈਏ ਵੀ ਸਵੇਰੇ 3 ਵਜੇ ਉੱਠਣਾ ਹੈ, ਅਤੇ ਤੁਹਾਡਾ ਸਾਰਿਆਂ ਦਾ ਤਜ਼ਰਬਾ ਹੈ 2:55 'ਤੇ ਜਾਗ ਆਏਗੀ। ਘੜੀ ਦੇਖ ਕੇ ਕਹਾਂਗੇ ਮੈਂ ਤਾਂ 3 ਵਜੇ ਆਖਿਆ ਸੀ, 5 ਮਿੰਟ ਪਹਿਲਾਂ ਕਿਉਂ ਉਠਾ ਦਿੱਤਾ? ਉੱਦਮ ਨਹੀਂ ਕੀਤਾ? 5 ਮਿੰਟ ਪਹਿਲਾਂ ਥੋੜ੍ਹਾ ਆਖਿਆ ਸੀ ਮੈਨੂੰ ਉਠਾਈ? ਮੈਂ ਤਾਂ 3 ਵਜੇ ਕਿਹਾ ਹੈ। ਉਸੇ ਵੇਲੇ ਲੈ ਕੇ ਕੰਬਲ ਪੈਂਦੇ ਹਾਂ, ਪਤਾ ਹੀ ਉਦੋਂ ਲੱਗਦਾ ਜਦੋਂ 5 ਵੱਜ ਜਾਂਦੇ। ਉੱਦਮ ਕਰ, ਕਿਉਂਕਿ ਉੱਦਮ ਤੋਂ ਬਿਨਾਂ ਤੇਰੇ ਤੋਂ ਗੱਲ ਨਹੀਂ ਬਣਨੀ। ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ। ਅੰਮ੍ਰਿਤ ਸਰ ਨਾਵੈ ਦਾ ਅਖਰੀ ਅਰਥ, ਗੁਰਮੁਖ ਪਿਆਰੇ ਸਾਧ ਸੰਗਤ ਰੂਪੀ ਅੰਮ੍ਰਿਤ ਸੋਰ ਵੀ ਕਰਦੇ ਨੇ। ਸਾਧ ਸੰਗਤ ਅੰਮ੍ਰਿਤ ਸਰੋਵਰ ਵਿੱਚ ਟੁੱਬੀਆਂ ਲਾ। ਹੁਣ ਸਤਿਗੁਰੂ ਨੇ ਪਾਣੀ ਅਤੇ ਬਾਣੀ ਦਾ ਸੁਮੇਲ ਬਣਾਇਆ। ਅਸੀਂ ਕਹਿੰਦੇ ਹਾਂ ਜੀ ਸਰੋਵਰ ਕਿਉਂ? ਚੇਤੇ ਰੱਖਿਓ, 2 ਚੀਜ਼ਾਂ ਰੂਹਾਨੀਅਤ ਦਾ ਸਭ ਤੋਂ ਵੱਡਾ ਅਸਰ ਕਬੂਲਦੀਆਂ ਨੇ, ਇੱਕ ਮਿੱਟੀ ਅਤੇ ਦੂਸਰਾ ਪਾਣੀ। ਇਹ ਕਾਰਨ ਕਿ ਜਿੰਨੇ ਵੀ ਜਪਣ ਵਾਲੇ ਨੇ, ਤਕਰੀਬਨ ਉਹ ਦਰਿਆਵਾਂ ਦੇ ਕਿਨਾਰਿਆਂ 'ਤੇ ਬੈਠੇ ਮਿਲਣਗੇ, ਤਕਰੀਬਨ ਉਹ ਤਲਾਬਾਂ ਦੇ ਕਿਨਾਰਿਆਂ 'ਤੇ ਬੈਠੇ ਮਿਲਣਗੇ। ਅੰਮ੍ਰਿਤ ਵੇਲੇ ਉੱਠ ਕੇ ਤੂੰ ਇਸ਼ਨਾਨ ਕਰ। ਅਤੇ ਇਹਨਾਂ ਗੁਰਮੁਖਾਂ ਨੂੰ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਚੌਥਾ ਪੈਰ ਸਵਾਹਾਂ ਕਹਿ, ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਉ। ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਕਮਾਏ, ਅਤੇ ਵਾਹਿਗੁਰੂ ਵਾਹਿਗੁਰੂ ਰੱਬ ਰੱਬ ਜਪੇ, ਖਰੀ ਖਰੀ ਜਪੇ। ਉਪਦੇਸ਼ ਗੁਰੂ ਹਰ ਹਰ ਪ੍ਰਭ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਤੇਰੇ ਪਾਪ ਲੈ ਜਾਣਗੇ ਜੇ ਤੂੰ ਰੱਬ ਨੂੰ ਜਪੇਗਾ, ਸਿਮਰਨ ਕਰੇਗਾ। ਤੁਸੀਂ ਬਾਣੀ ਪੜ੍ਹਦੇ ਹੋ, ਨਾਮ ਨੇ पांच कर्म करने ने, वैसे तो नाम विच बेअंत वडियाईयां ने, पर पांच गल्लां चेते रखण वालियां ने। पहली गल कि जदों कोई प्रभु दे नाम नाल जुड़ेगा, नाम इहदे अंदर दी मैल नूं धोवेगा। दूजी गल, धुपे होए अंदर नूं नाम एकाग्रता देगा। तीसरी बात कि यह नाम बंदे दे रोम रोम विच रच जाएगा। चौथी बात, यह नाम अमृत बन के स्वाद देगा। ते पंजवी बात, एक दिन यह नाम जीव नूं चोक के नामी विच अपेद कर देगा। आप बाणी पढ़ दिओ रोज जपजी साहिब, रब तो वड्डी कोई चीज़ नहीं ना। असी आम तौर पर कहने रब तो कोई वड्डा है, बाबे नानक ने कहा है रब तो वड्डा कोई है। तुसी कहोगे जी बाणी भी तो सारे पढ़ने, कोई ना जाना तुमरा अंत ऊचे ते ऊचा भगवंत, दरबार साहब रोज पढ़िया जाता है, वड्डी खूँ वड्डा अपार तेरा मरतबा, तू सब तो वड्डा सब तो ऊंचा है, तेरे तो वड्डा कोई नहीं। पर बाबे नानक ने कहा जे बंदा शंका कर ले भी वह अगम है अगोचर है वड्डा है उच्चा है, सारी बाणी विच क्या तेरा अंत नहीं पाया जा सकदा, ते फिर उस वड्डे तक पहुँचन का कोई वसीला है। गुरु नानक साहब ने इको गल कही, परमात्मा वाहिगुरु जी तुसी सब तो वड्डे हो, पर वड्डिया तेरे तो वड्डा तेरा नाम है, जेड़े तेरे नाम नाल जुड़ गए एक दिन वड्डे दे विच अभेद हो जाणगे। बाबा जी दे तुसी बचन पढ़ते हो, वड्डा साहिब ऊंचा थाऊं ऊंचे ऊपर ऊंचा ना, उस उच्चे तो ऊंचा जे है ते प्यारे वाहिगुरु जी का नाम है। वड्डा साहिब ऊंचा थाऊं ऊंचे ऊपर ऊंचा नाऊ, ए वड ऊंचा होवे कोए तिस ऊंचे को जाने सोए, जे वड आप जाने आप आप, ते नाम कली कलना नहीं, नानक नदरी करमी दात, नाम ता रब दी बख्शीश है। जेड़ी बेनती मैं कर रहा, गुर सतगुर का जो सिख अखाए सो भलकै उठर नाम त्यावै, उद्यम करे भलके प्रभाती इशनान करे अमृत सर नावै, उपदेश गुरु हर हर जप जापै सब किलविक पाप दोख लै जावै, फिर चढ़े दिवस गुरबाणी गावै। गुरु दी बाणी नूं गाह प्यारे, गाण नाल ही रसना पवित्र होनी है। मैं एक दिन बेनती की सी, जीव परमात्मा ने एक दिती, कदी तन दा ढांचा देखो। रूस दे एक विद्वान ने बहुत समा पहला किताब लिखी सी मेरा दागस्तान, उहदा पंजाबी विच भी तर्जमा होया है, वो किताब बेअंत भाषावां विच लिखी गई। उन्हें किताब 200 पन्ने की कली भूमिका ही है, पता ही नहीं लगता किताब कदों शुरू करेगा। उहदे विच कहिंदा इंसान, रब ने तेरा जदों ढांचा बनाया तेनू वेखण वास्ते अखां दो दे दित्तियां, साढ़े मत्थे ते थले, सुन वास्ते तेनू कन्न दो दे दिते, आ गंध सुगंध लई नासका दो दे दित्तियां। कदी तू रब तो यह नहीं पुछया भी मूँह क्यों एक दिता, हुण गर्दन तो उत्ते वे ना, वेखण लई अखां दो ने, सुन लई कन्न दो ने, बोलण वास्ते मूँह एक क्यों। हाँ, एक जीव तो कम दो लै लै, कन्न दो ने पर कम दो नहीं करदे, कन्न केवल सुन गए कन्न देखणगे नहीं, अखां दो ने पर कम एक करनगियां, केवल देखणगियां सुनगियां नहीं, पर जीव एक पैदा करके उन्हें कम दो करा दिते। कहन लगे स्वाद भी ए चखेगी ते बोलेगी भी यही, पर की कारण, बाकी कन्न दो अखां दो नासका दो जीव एक क्यों दे दिती। ते उत्थे उन्हें बड़ी सोहनी गल कही, कहन लगे रब ने वाहगुरु ने प्रभु ने तेन दुनिया विच विचरन जी दा दसी, एवें ना किते उलारू ते चंचल हो जाई, देखी दो वरी सुनी दो वरी, जे जीवन कमाने ते बोली एक वरी, तेरा जीवन कमाया जा सकदा है। दो वरी देख दो वरी सुन ते एक वरी बोल, ते एदा तर्जमा एक उर्दू दे विद्वान ने कीता है। कहन लगे के कहे एक सुन ले जब इंसान दो, एक वरी कहे दो वरी सुने, कहे एक सुन ले जब इंसान दो, के हक ने जुबान एक दी कान दो। हक दार थे परमात्मा, रब ने जबान एक दिती है, कान दो दिते ने, एदा मतलब है दो वरी सुनी ते एक वरी बोली। इत्थे बाबा जी ने कहा कि जिन चढ़े ਅਤੇ ਰਸਨਾ ਨਾਲ ਬਾਣੀ ਗਾਏ। ਹੁਣ ਬਾਣੀ ਗਾਉਣ ਨਾਲ ਕੀ ਹੋਵੇਗਾ ਪਿਆਰਿਓ, ਆਹ ਜ਼ਬਾਨ ਕਦੀ ਵੀ ਸੁੱਚੀ ਨਹੀਂ ਕੋਈ। ਤੁਸੀਂ ਸਿਆਣੇ ਬੈਠੇ ਹੋ, ਪ੍ਰਸ਼ਾਦਾ ਛੱਕ ਕੇ ਆਪਾਂ ਭਾਵੇਂ ਪਾਣੀ ਜਲ ਲੈ ਕੇ ਕਰੂਲੀ ਕਰੀਏ, ਅਤੇ ਕਦੀ ਕਿਸੇ ਨੇ ਜੀਭ ਨੂੰ ਉਂਗਲ ਲਾ ਕੇ ਹੱਥ ਲਾ ਕੇ ਆਪਣੇ ਕਿਸੇ ਧਰਮ ਗ੍ਰੰਥ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕਹੀਏ ਜੀ ਹੁਣੇ ਮੈਂ ਚੁਲੀ ਕੀਤੀ ਹੈ, ਅਤੇ ਜੀਭ ਨੂੰ ਹੱਥ ਲਾ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਨੂੰ ਕਦੀ ਹੱਥ ਲਾਵਾਂਗੇ? ਬਿਲਕੁਲ ਨਹੀਂ। ਜੇ ਕਹਿ ਵੀ ਮੈਂ ਚੁਲੀ ਕੀਤੀ, ਜ਼ਬਾਨ ਸੁੱਚੀ, ਉਹ ਕਹਿਣ ਲੱਗੇ ਜੀ ਸੁਧ ਸਦਕੇ ਸੁੱਚੀਏ, ਪਰ ਰਿਖ ਚੇਤੇ ਰੱਖੀ ਚੁਲੀਆਂ ਕਰਕੇ ਵੀ ਇਹ ਜੂਠੀ ਹੈ, ਸੁੱਚੀ ਕਿਵੇਂ ਹੋਵੇਗੀ? ਕਹਿਣ ਲੱਗੇ ਸੁੱਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ। ਜੇ ਰੱਬ ਦਾ ਨਾਮ ਜਪੇਗਾ ਇਹ ਰਸਨਾ ਸੁੱਚੀ ਹੋ ਸਕਦੀ, ਹੋਰ ਕੋਈ ਤਰੀਕਾ ਨਹੀਂ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਅਤੇ ਜਦੋਂ ਗੁਰਬਾਣੀ ਗਾਵੇਗਾ ਫਿਰ ਅੰਦਰ ਬਾਣੀ ਇੰਨੀ ਕੁ ਰਾਜੇਗੀ, ਬਹਿੰਦਿਆਂ ਉੱਠਦਿਆਂ ਕੀ ਕਰੇ ਹਰਨਾਮ ਧਿਆਵੇ, ਉਸ ਪਿਆਰੇ ਵਾਹਿਗੁਰੂ ਜੀ ਦੇ ਨਾਮ ਨੂੰ ਬਹਿੰਦਿਆਂ ਉੱਠਦਿਆਂ ਧਿਆਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ। ਸੱਚੇ ਪਾਤਸ਼ਾਹ ਜੀ ਸਿੱਖ ਤਾਂ ਸਾਰੇ ਬਣੇ ਆ, ਗੁਰੂ ਰਾਮਦਾਸ ਜੀ ਤੁਹਾਨੂੰ ਕਿਹੜਾ ਚੰਗਾ ਲੱਗਦਾ ਸਾਨੂੰ ਦੱਸੋ ਖਾਂ, ਤੁਹਾਨੂੰ ਕਿਹੜਾ ਪਾਉਂਦਾ ਖੈਂ? ਪਹਿਲੀ ਗੱਲ, ਗੁਰੂ ਮੇਰ ਕਰੇ ਸੀ ਸਿੱਖੀ ਦੀ ਦਾਤ ਮੰਗੀਏ। ਗੁਰਮੁਖੋ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਗੁਰੂ ਨੇ ਆਪਣੇ ਸਿੱਖ ਨੂੰ ਤਿੰਨ ਗੁਣ ਬਖਸ਼ੇ ਸਨ, ਗਿਆਨ ਦਿੱਤਾ, ਧਿਆਨ ਦਿੱਤਾ, ਅਤੇ ਤੀਜੀ ਗੱਲ ਸਿਮਰਨ ਦਿੱਤਾ। ਫਿਰ ਉਹਨਾਂ ਨੇ ਤਿੰਨ ਉਦਾਹਰਨਾਂ ਦਿੱਤੀਆਂ ਨੇ ਜਿਹੜੀਆਂ, ਜੋ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਉਹਦੇ ਕੋਲ ਇਹ ਦਾਤ ਹੋਵੇ। ਪਹਿਲੀ ਗੱਲ, ਗੁਰੂ ਨੇ ਮਿਹਰ ਕਰਕੇ ਸਿੱਖ ਨੂੰ ਧਿਆਨ ਦੀ ਦਾਤ ਦਿੱਤੀ, ਕੱਛੂ ਕੁੰਮੀ ਵਰਗੀ, ਤਵੱਜੋਂ ਦਿਆ ਜੇ। ਇਹਨੂੰ ਗਿਆਨ ਦਿੱਤਾ ਗੁਰੂ ਨੇ ਕੋਇਲ ਵਰਗਾ, ਅਤੇ ਇਹਨੂੰ ਸਿਮਰਨ ਦਿੱਤਾ ਕੂੰਜ ਵਰਗਾ। ਜਿਹਦੇ ਕੋਲ ਕੱਛੂ ਕੁੰਮੀ ਵਰਗਾ ਧਿਆਨ, ਕੋਇਲ ਵਰਗਾ ਗਿਆਨ, ਅਤੇ ਚੇਤੇ ਰੱਖੋ ਕੂੰਜ ਵਰਗਾ ਸਿਮਰਨ ਹੈ, ਹਕੀਕਤ ਵਿੱਚ ਉਹ ਹੀ ਸਿੱਖ ਗੁਰੂ ਨੂੰ ਪਾਏਗਾ। ਚੱਲੀਏ ਆਪਾਂ ਜ਼ਰੂਰ, ਮੰਜ਼ਿਲ ਭਾਵੇਂ ਨਾ ਮਿਲੇ ਪਰ ਤੁਰਨਾ ਤਾਂ ਚਾਹੀਦਾ ਨਾ। ਹੁਣ ਆਪਾਂ ਕਹਾਂਗੇ ਜੀ ਕੱਛੂ ਕੁੰਮੀ ਵਰਗਾ ਧਿਆਨ ਕਿਵੇਂ? ਇਸ ਦੁਨੀਆਂ ਵਿੱਚ ਕੋਈ ਚੀਜ਼ ਐਸੀ ਨਹੀਂ ਜਿਹੜੀ ਧਿਆਨ ਵਿੱਚੋਂ ਨਹੀਂ ਉਪਜਦੀ। ਇੱਥੋਂ ਤੱਕ ਕਿ ਤੁਸੀਂ ਥਾਲੀ ਵਿੱਚ ਰੱਖ ਕੇ ਪ੍ਰਸ਼ਾਦਾ ਪਰੋਸ਼ ਕੇ ਖਾਓ, ਬੇਧਿਆਨੇ ਚਾਰ ਰੋਟੀਆਂ ਖਾ ਜਾਓਗੇ ਪਰ ਭੁੱਖ ਨਹੀਂ ਮਿਟੇਗੀ, ਕਿਉਂਕਿ ਧਿਆਨ ਨਾਲ ਰੋਟੀ ਖਾਧੀ ਹੀ ਪੇਟ ਦੀ ਭੁੱਖ ਮਿਟਾਉਂਦੀ ਹੈ। ਖਿਮਾ ਕਰਿਓ, ਗੱਲਾਂ ਨਿੱਕੀਆਂ ਨਿੱਕੀਆਂ ਨੇ। ਅਸੀਂ ਵਾਸ਼ਰੂਮ ਵੀ ਜਾਂਦੇ ਹਾਂ, ਸਰੀਰਕ ਕਿਰਿਆ ਸੋਧਦੇ ਹਾਂ, ਧਿਆਨ ਤੋਂ ਬਿਨਾਂ ਸਰੀਰਕ ਕਿਰਿਆ ਵੀ ਨਹੀਂ ਸੋਧੀ ਜਾ ਸਕਦੀ। ਕੁਦਰਤ ਨੇ ਸਭ ਨੂੰ ਇਹ ਧਿਆਨ ਦੀ ਦਾਤ ਦਿੱਤੀ ਹੈ। ਕਹਿਣ ਲੱਗੇ ਕੱਛੂ ਕੁੰਮੀ ਵਰਗਾ ਧਿਆਨ ਦਿੱਤਾ, ਕੋਇਲ ਵਰਗਾ ਗਿਆਨ ਦਿੱਤਾ, ਅਤੇ ਕੂੰਜ ਵਰਗਾ ਸਿਮਰਨ ਦਿੱਤਾ। ਕੱਛੂ ਕੁੰਮੀ ਦਾ ਧਿਆਨ ਕੀ ਹੈ? ਗੁਰਮੁਖੋ ਕੈਸੇ ਅੰਦਰ ਦੀ ਇਹ ਅਵਸਥਾ ਹੈ? ਦਾਵਾ ਨਹੀਂ, ਕੱਛੂ ਕੁੰਮੀ ਰਹਿੰਦੀ ਪਾਣੀ ਵਿੱਚ ਏ, ਪਰ ਆਪਣੇ ਆਂਡੇ ਕਦੀ ਵੀ ਪਾਣੀ ਵਿੱਚ ਨਹੀਂ ਦਿੰਦੀ। ਪਾਣੀ ਤੋਂ ਬਾਹਰ ਨਿਕਲ ਕੇ ਬਰੇਤੇ ਵਿੱਚ ਉਹਨੇ ਆਂਡੇ ਦੇ ਦਿੱਤੇ, ਪਰਤ ਕੇ ਕੱਛੂ ਕੁੰਮੀ ਪਾਣੀ ਵਿੱਚ ਬੈਠ ਕੇ ਆਂਡਿਆਂ ਕੋਲ ਨਹੀਂ ਆਈ, ਪਾਣੀ ਵਿੱਚ ਰਹਿ ਕੇ ਆਪਣੇ ਆਂਡਿਆਂ ਦਾ ਧਿਆਨ ਟਿਕਾਉਣ ਲੱਗ ਪਈ। ਧਿਆਨ ਦੀ ਇਹ ਸਮਰੱਥਾ ਹੈ। ਆਂਡੇ ਵਿੱਚ ਉਹਦੇ ਧਿਆਨ ਦੇ ਨਾਲ ਬੱਚਾ ਪ੍ਰਫੁੱਲਿਤ ਹੋਣ ਲੱਗਾ, ਉਹਦੇ ਧਿਆਨ ਦੇ ਨਾਲ ਬੱਚੇ ਦੀ ਆਕਾਰ ਬਣ ਲੱਗਾ। ਕਦੀ ਕਦੀ ਕੱਛੂ ਕੁੰਮੀ ਪਾਣੀ 'ਚੋਂ ਮੂੰਹ ਬਾਹਰ ਕੱਢ ਕੇ ਜਿੱਧਰ ਆਂਡਾ ਰੱਖਿਆ ਹੈ ਸਿਰਫ ਮੂੰਹ ਵਿੱਚ ਪਾਣੀ ਲੈ ਕੇ ਕੁਝ ਬੂੰਦਾਂ ਉੱਧਰ ਸੜ ਦੀਏ, ਅਦਰਵਾਈਜ਼ ਉਹ ਆਂਡੇ ਕੋਲ ਨਹੀਂ ਆਉਂਦੀ। ਸਿਰਫ ਧਿਆਨ ਟਿਕਾਈ ਬੈਠੀ ਕਿ ਮੇਰਾ ਆਂਡਾ ਇੱਥੇ ਪਿਆ ਹੈ। ਕੱਛੂ ਕੁੰਮੀ ਨੇ ਆਂਡੇ ਦਾ ਧਿਆਨ ਟਿਕਾਇਆ, ਧਿਆਨ ਵਿੱਚੋਂ ਹੀ ਬੱਚੇ ਦਾ ਜਨਮ ਹੋਇਆ, ਧਿਆਨ ਵਿੱਚ ਹੀ ਬੱਚੇ ਦੇ ਸਰੀਰ ਦਾ ਆਕਾਰ ਬਣਿਆ। ਅਤੇ ਗੁਰੂ ਕੇ ਸਿੱਖੋਂ, ਕੱਛੂ ਕੁੰਮੀ ਨੇ ਧਿਆਨ ਨਾਲ ਹੀ ਆਪਣੇ ਬੱਚੇ ਦੇ ਉੱਪਰ ਵਾਲੇ ਖੋਲ ਨੂੰ, ਆਂਡੇ ਨੂੰ ਤੋੜਿਆ, ਅਤੇ ਪਤਾ ਨਹੀਂ ਰੱਬ ਨੇ ਕਿੰਨੀ ਸੂਝ ਦਿੱਤੀ, ਆਂਡੇ ਦਾ ਖੋਲ ਟੁੱਟਣ ਦੀ ਦੇਰ ਸੀ, ਧਿਆਨ ਨਾਲ ਕੱਛੂ ਕੁੰਮੀ ਨੇ ਬੱਚੇ ਨੂੰ ਆਪਣੇ ਵੱਲ ਖਿੱਚ ਲਿਆ। ਗੁਰਮੁਖੋ, ਸਿੱਖ ਨੂੰ ਗੁਰੂ ਨੇ ਕੱਛੂ ਕੁੰਮੀ ਵਰਗਾ ਧਿਆਨ ਦਿੱਤਾ, ਤੂੰ ਕਤੇ ਵੀ ਚਲਾ ਜਾਏ, ਸਰੀਰਕ ਤੌਰ 'ਤੇ ਭਾਵੇਂ ਤੇਰੀ ਦੂਰੀ ਹੋਵੇ, ਪਰ ਜੇ ਤੂੰ ਅੰਦਰੋਂ ਆਤਮ ਅਭਿਆਸੀ ਹੈ, ਧਿਆਨੀ ਪੁਰਖ ਹੈ, ਜੇ ਕੱਛੂ ਕੁੰਮੀ ਆਂਡੇ ਵਿੱਚ ਬੱਚੇ ਨੂੰ ਪਾਲ ਸਕਦੀ ਏ, ਤੂੰ ਗੁਰੂ ਦੇ ਸ਼ਬਦ ਦਾ ਧਿਆਨ ਟਿਕਾ ਕੇ ਦੇਖ, ਤੈਨੂੰ ਆਤਮਿਕ ਜੀਵਨ ਮਿਲੇਗਾ। ਕੱਛੂ ਕੁੰਮੀ ਵਰਗਾ ਧਿਆਨ ਅਤੇ ਗਿਆਨ ਦਿੱਤਾ ਕੋਇਲ ਵਰਗਾ। ਹੁਣ ਕੋਇਲ ਵਿੱਚ ਗਿਆਨ ਕਿਤਨਾ ਹੈ? आप नू शायद पता होना है कि कोयल कदी भी अपने आंडे अपने किसी आलने विच टिकाने विच नहीं देंदी, उहदा टिकाणा खई नहीं। कोयल जदों भी आंडे देगी वह हमेशा कामणी दे आलने पालदी है। कां दी जो मादा है कामणी दे आलने नू पालिया ते कोयल की करदी है, जितने आंडे उन्हें अपने आलने विच टिकाने ने कामणी दे विच उन्हें गिणती का घाटा नहीं पैन देंदी। जे मान लो कामणी दे छे आंडे पए ने अपने दो टिकाने ने, उन्हें दो उस दे आंडे कढ के बाहर सड़ देने ने, अपने दो आंडे आलने विच दे देने। ध्यान दिया जे हुण उस कामणी नू पता नहीं, कामणी आ के आलने ते बैठी रही, ये बाणी दे बचन ने। कामणी ने अपने तन की निग नाल अपने आंडिया नाल कोयल दे आंडिया दी भी संभाल की। कोयल दे बच्चे कामणी दे बच्चियां नाल आंडिया विचों बाहर निकले, कामणी दे बच्चे ते कां कां करन लग पए पर कोयल दे बच्चे चुप रहिंदे, बोलदे नहीं, खामोश ने। जिधर कामणी उड़दी है कोयल दे बच्चे उधर जांदे ने, पर जदों अंबां नूं बूर पिया कोयल ने अपने गले दी सोज विचों मिठा गीत गाया, कोयल ने एक कूक मारी ते कामणी पिछे बैठे हुए बच्चे कोयल मां दी आवाज सुन के ओदे पिछे चले गए। कहन लगे प्यारिया तेरे कुल ज्ञान कोयल वर्गा होए, तू रहना संसार विचे, तेरे चार चपेरे कावां रौली पई है, पर चेते रखी जदो रब दी आवाज सुने ते अपनी आवाज सुन के ओदे पिछे तुरी ना के कावां रोली पिछे चला जाए। ध्यान दिया जे ध्यान कछु कुमी वर्गा, ज्ञान कोयल वर्गा, ते तीसरी गल कही कहन लगे सिमरन दिता सी कूंज वर्गा, ए परमात्मा दी खेड खै। मैं बेनती करना हुन्ना के पूर्व ने धर्म दे ओ नुकते दिते ने जेड़ा पछम अदे तक भी नहीं जान सकिया, पर दुख इस चीज़ दा है कि पछम दे लोग पूर्व विच्चों धर्म दा हीरा लभण वास्ते आउंदे ने, साडे ते पछम असवार हो रहा है, असी उन्हां वाले पासे जाने पए ओ साडे वाले पासे आउंदे पए। कदी तुसी देखो खां वह अंदर की शांति लिए भटकते पे ने। देखो पूर्व के इस ज्ञान ने इन्ना इन्ना तत् ज्ञान दिता, हुण एक कोयल का ज्ञान, कछु कुमी का ज्ञान, ते तीजी गल उन्होंने कही प्यारिया तेनू सिमरन कूंज वर्गा दिता सी। कूंज अपने बच्चे छड़ के आप सैकड़े को सियाल के दिनों विच दूर चली गई, कुदरत ने उहदे अंदर की एक बनतर ऐसी बनाई है। मैं कुछ बेनतियां आप नू कर दियां। सियाने पुरश एक गल कहिंदे ने आ माया नू नागनी कहिंदे ने, ते असी कहिंदे आ अपने जम्मिया नू खांदी, क्यों खांदी है नागण? क्योंकि जदों नागण अपने आंडिया ते बहिंदी है भुखी रहिंदी है, कोई चीज़ ग्रहण नहीं करती। इन्ने दिन की भुखी आंडिया ते बैठी गुस्से विच आ जाती है, ते भुख की मारी कोई अपने जम्मिया होया नू आप ही खाण लग पैंदी है, पर जेड़े उहदी कुंडली विच आ गए वो खाधे गए, जेड़ा इहदी कुंडली तो बाहर निकल जाए उन्हूं नागण खा नहीं सकती। कुदरत ने देखो हर जीव विच ऐसी ऐसी बीज मंत्र सर्व को ज्ञान वाली बात है। जिहड़ी बेनती मैं कर लगा कूंज नूं ज्ञान दिता है ना, बच्चे किते ने कूंज सैकड़े को दूर चली गई, ते जदों इस कूंज ने अपने मूँह विच अपनी चुंझ विच दाणा पाया ते इको दम अपने बच्चे दी याद आ गई। सिख नूं ज्ञान ध्यान ते सिमरन दातां दित्तियां तां गुरु का सिख अखाए। हुण उस कूंज ने जदों बच्चे नूं याद कीता इहदी चुंझ विच्चों दाणा इहदे गर्दन तो थले इहदे पेट विच गया, पर रब ने मेहर कीती इहनूं बच्चे दी याद आई, इहदे खाधी कोई खुराक ने बच्चे दे पेट विच असर कर दिता। तुसीं रोज़ बाणी विच इक तुक पढ़दे हो उड़ै ऊड़ आवै सै कोसां, तिस बस पासे पाछे बचरे शरिया, तिन कवन खलावै कवन चुगावै मन मह सिमरन करिया। हुण मन में सिमरन यह सिमरन नहीं राम राम, यह कूंज प्रथाए है। मन में सिमरन करिया तिन कवन खलावै कवन चुगावै मन में सिमरन करिया, उन्हां बच्चियां नूं कौन देंदा है रोजी? सिर्फ मां की याद ही उन्हां दा पेट भर दिए। वो सिखा जे एक पंछी की याद बच्चे का पेट भर दिए, तू रब की याद भी जुड़ के देख, तेरिया सारिया भुखा वालों तेनू तृप्त कर देगा। याद करता सही। भाई साहब ने तीन बचन कहे कि कछू आंडा ध्यान तर कर पर पक नदी विच आने कूंज हृदय सिमरन करे लै बच्चा उड़दी असमाने कोयल पालै कावणी मिलदा जाए कुटंब सियाने। कौन है गुरु का सिख ज्ञान ध्यान सिमरन सदा सतगुर सिख रखै निर्बाण ए वे गुर सतगुर का जो सिख अखाए। ज्ञान ध्यान सिमरन सदा सतगुर सिख रखै निर्बाण जिथे मैं विचार रोकी सी। हे गुरु रामदास असी कहने पए हां असी तेरे सिख हाँ ते घट्टो घट्ट तुसी भी दसो भी तुसी प्रवान भी कीता है कि नहीं। कल्ले असी दावे करी जाइए कहन लगे खां जो सास गिरास त्याए मेरा हर हर सो गुर सिख गुरु मन भावे। जेड़ा सवास सवास रब नू जपदा है जो सास गिरास त्याए मेरा हर हर सो गुर सिख गुरु मन भावे। जिसनू दयाल होवे मेरा स्वामी तेरस गुर सिख गुरु उपदेश सुनावे। हुण इत्थे ध्यान दिया जे पहला शब्द सी सिख गुर सतगुर का जो सिख अखाए गुर सिख नहीं। इस अर्थ नू समझियो थोड़ा जिहा जितनी कु गुरु ग्रंथ साहिब ने गोदी विच बैठ के सूझ दित्ती उस अनुसार पहला सिख सी ते संपूर्णता जदों शलोक दी होई ते आ गया गुरसिख। कदी सोचे कि अमृत वेले उठन वाला सिख सी ते जदों शलोक संपूर्ण होया सिख तो गुरसिख बन गया। इत्थे बचन कहे ने जो सांस गिरास त्याए मेरा हर हर सो गुरसिख क्योंकि ध्यान नाल ही गुरसिख बनिया है। सो गुर सिख गुरु मन भावे जिसनू दयाल होवे मेरा स्वामी तिस गुर सिख गुरु उपदेश सुनावे। अगली तो के जन नानक धूड़ मंगे तिस गुर सिख की। शुरुआत सिख तो संपूर्णता गुर सिख ते क्यों ते फिर अगली तो आप जपदा है ते दूजियां नू नाम जपाउंदा है। इहदे बड़े भाव पूर्त अर्थ ने। सिख सी जदों गुरु गुरु जपिया ते सिख विच गुरु आ गया सच जाणो उदों सिख विचों गुरु दी झलक पई गुर सिख बन गया। सिख दा करमे आप जपना ते गुरु दा कम है दूजियां नू जपाना। फिर समझो इस गल जन नानक धूड़ मंगै तिस गुर सिख की। जो आप जपै पहला आप जपै धर्म दूजे तो शुरू नहीं जो हुंदा चेते रखियो। पर अज हुण बण पता की गया आ अखा मेरिया मेरा चेहरा नहीं देख दियां ये दूजियां दा चेहरी देख दियां ने। बद किस्मत इन्हां अखा ने मरण तक देखना भी कोई नहीं केवल दूजे दिसने ने। धर्म दूजे तो शुरू नहीं हुंदा धर्म अपने तो शुरू हुंदा है। आ पंज तंत्र विच बड़िया सोहणियां गल्लां दित्तियां कि मूर्ख बंदे मारूथल पार कर लगे है सी चमकदी रेत ते पता नहीं सी किसे दस्या पानी चमकदा हुंदा है। कहन लगे की पता है दरिया ही होवे चमकदा पिया। गल सिर्फ समझान दी सी ओ तपदी रेत उत्ते प्यारियो गोडियां परने खो के रेंग रेंग के तुरे जदों थोड़ा जा पार कीता कहन लगे गिनती कर लो कोई डुबते नहीं गए गिनती पूरी है। मूर्ख सन गिनती शुरू कर दिती जिन्हें गिनती करनी अपने आप नूं गिना कोई ना दूजे तो गल शुरू करनी एक दो तीन चार पंज ते परत के रो के कहना एक डुब गया जे उन्हें कहना तेनू गिनती जाच नहीं आई मैं गिनना। उन्हें अगे बनना आगू उन्हें फिर अपने आप नूं छड़ देना दूजे तो गल शुरू करनी उन्हें कहना सच्ची मुची ये सच कहिंदा जे एक डुब गया जे। रोन लग पे कुछ सियाणा आया असी साखी इत्थों तक मुका दें मैं कहना इस तो अगे शुरू करो। एक सियाणा आया वो कहिंदा रोंदे क्यों हो कहन लगे साथी डुब गए ने। उन्हें पुछया किन्ने गिनती करके दसन लगे छे जां सत जिन्हें कह छे बंदे सां पंज रह गए डुब गए। उन्हें वेख्या भी छे ने ये मर डुब किहड़ा गया विचों कहिंदा करो गिनती। गिनती शुरू की अपने आप नूं गिणिया ना एक दो तीन चार पंज रो पै कह लगे देखो डुब गया। वो कहन लगे जदों दूजे तो गल शुरू करिए तो डुबी दई है अपने तो गल शुरू करिए तो तरी दा है चेते रखो। उन्हें दूजे तो शुरू की एक दो तीन रो पिया डुब गए वो कहिंदा नहीं ऐ सीने तो को एक अपने तो गिनती शुरू करांगे तो धर्म वाले पासे तुरांगे दूजे वल वेखांगे तो डुबण वाली गल बनेगी। गुरु जी ने बाणी विच कहा जन नानक धूड़ मंगै तिस गुर सिख की। जो आप जपै अवरह नाम जपावै। मेरे संखेप विच सिर्फ विचार सांझे कीते ने क्योंकि विशा तुसीं दित्ता है बहुत लंबेरा कंसैप्ट बहुत वड्डा है। तुसीं कहोगे क्यों, क्योंकि गुरु बनिया गुरु पदवी सब तो उच्ची। असीं कही ना कि सिख ने कमाई की बाबे अमरदास ने गुरु बन गए, तो गुरु बन के मंगते की ने गुरसिखी भाणा मनिया गुरपुरा पार लंघाए गुरसिखा की हर धूड़ देख हम पापी पी गत पाए। गुरसिखी का की हो जहा स्वाद सी गुरु बन के भी सिखा की धूड़ पिया मंगता है। ये विशा बहुत डूंगा है। सिख काम नू काम सिख नू नहीं पाँदा, लोभ किवें नहीं पाँदा, इनू क्रोध किवें नहीं पाँदा। एक एक विशा कई कई घंटिया का है। मैं सिर्फ वो तुकां लईआं जो तुसी आपने विशा बख्शिया, आप सब का धन्यवाद, बड़ा टेक के सुनिया जे। तो एक अरदास करियो दाता, नगारे की आवाज़ सब तो उच्ची है पर चीर के देखो विचो खाली है। नगारे ना किते बन जाइए, सतगुरु अंदर दा टिका बख्श के दाता जी मेर करो, सिमरन वाली जीवन जुगत बख्श दियो। वाहिगुरु जी का खालसा, वाहिगुरु जी की फतेह।